ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਅਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਅਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਹਮ ਸਮ ਪਾਪੀ ਨਹਿਕੂ ਸੰਤ ਖਾਲਸੇ ਸਮ ਨਹਿਕੂਏ ਸੁਖਮਨੀ ਮੈਂ ਜੋ ਲਿਖਿਓ ਪਰਤਾਏ ਦਿਖਾਲੋ ਸੋਏ ਹਮ ਸਮ ਪਾਪੀ ਨਹਿਕੂ ਸੰਤ ਖਾਲਸੇ ਸਮ ਨਹਿਕੂਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਪੂਰਨ ਅਵਤਾਰ ਪੂਰਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਵਾਲੀਏ ਦੋ ਜਹਾਨ ਸਾਹਿਬੇ ਕਮਾਲ ਦਰਵੇਸ਼ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਦੇਵ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੰਧਿਆ ਦੇ ਸਮੇਂ ਤੋਂ ਹੀ ਨਿਤਨੇਮ ਦੇ ਨਾਲ ਹਾਜ਼ਰੀਆਂ ਭਰ ਕੇ ਆਪਣੇ ਇਸ ਮਨੁੱਖਾ ਜਨਮ ਦੇ ਸਮੇਂ ਨੂੰ ਸਫਲਾ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕਿਰਪਾ ਕੀਤੀ ਹੈ ਆਪਣੀ ਤੁਰਕੀ ਬਾਣੀ ਦੇ ਜਾਪ ਸੰਗਤਾਂ ਨੂੰ ਸਰਵਣ ਕਰਾ ਕੇ ਨਿਹਾਲ ਕੀਤਾ ਅਰਦਾਸ ਹੋਈ ਪਵਿੱਤਰ ਹੁਕਮਨਾਮੇ ਬਖਸ਼ ਕੇ ਗੁਰੂ ਜੀ ਨੇ ਕਿਰਤਾਰਥ ਕੀਤਾ ਹੈ। ਹੁਣ ਜੋ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਲੜੀਵਾਰ ਰੂਪ ਵਿੱਚ ਉਸਦਾ ਸਮਾਂ ਹੋਇਆ ਹੈ ਸਾਧ ਸੰਗਤ ਜੀਓ ਜੋ ਕਿ ਗੁਰੂ ਕੇ ਸਿੱਖਾਂ ਦੀ ਗੁਰੂ ਕੇ ਪੰਥ ਦੀ ਕਥਾ ਹੈ ਜਿਨ੍ਹਾਂ ਸਿੰਘਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਸਿੱਖੀ ਸਿੱਧਕ ਦੇ ਭਰੋਸੇ 'ਤੇ ਰਹਿੰਦੇ ਹੋਏ ਆਪਣੇ ਸਿਰ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕੀਤੇ ਹੋਏ ਹੈ। ਮਰਨ ਕਰਿਓ ਸਿੰਘਨ ਪਰਵਾਨੈ ਨਾ ਛੋਟੈ ਦੰਗੇ ਕੀ ਬਾਨੈ जिहड़े सिंघां ने मरने कबूल किया है पर धर्म की खातर लड़नों मरनों अपनी आदत नहीं छड्डदे। ऐसे पूर्ण सिखां दी सत्संग जीओ कथा चल रही है जिन्हां विच भाई साहिब भाई तारू सिंह जी विदेह मुक्त की कथा काफ़ी दिनों तो प्रसंग चलता आ रहा है। जिवें आप जी ने सरवण किया कि जिस वक्त भाई साहब जी का खोपड़ उतार दिता जकरिया खान ने जलादा पासों खोपड़ दबा लिया है फिर थोड़े समय बाद ही उस दिन इन पेशाब का जड़ा बन पै गया। फिर बड़िया कूकां मारे विलकां मारे कोई हकीमी इलाज कोई कलमा कोई सैफियाँ कोई इलम नहीं चल रहा। इन्हें अखीरी बंदी खाने सारे सिंघां नूं छड करके होर भी लोगों छड के हिंदुओं उहदे विच्चों ही भाई सवेक सिंह जी नूं बुलाया जिन्हां नूं कैद किया सी। भाई सवेक सिंह जी के चरणी पै के कहन लगा भी एक तू ही है सवेक सिंह जिहड़ा पहलां भी साढ़े फैसले करवाउंदा आया है ते हुण भी करा दे। भाई तारू सिंह जी ने मेरे वालों नमस्कार कर मेरी खातर उन्होंने जाके कहा भी मेरी जान बड़ी औखी है तो तू इंज कर तारू सिंह जो भी तू करार बनाएगा जो भी तू वचन करोगे मैं खिड़े मत्थे मनन तैयार हाँ। एक बार मेरे ते कृपा कर दियो मेरी जान सौखी हो जाए मेरा ये पेशाब छुट जाए जिस करके मैं चलो मरना तो मैं देख ही रहा कम से कम मेरी जान तो सौखी निकल जाए। भाई सवेक सिंह जी ने कहा भाई सवेक सिंह जी पहला जान तैयार न होए अखीरी जड़ा है बहुता कहन करके गए। जो भाई तारू सिंह जी ने जाके नवाब की गल कही भाई तारू सिंह जी कह लगे सवेक सिंह गुरु का खालसा है तुसी गुरु के सिख हो महान हो तो चोर की जड़ी है दुष्ट की सिफारिश लैके क्यों आए हो इन्हां दी हामी नहीं भरनी चाहिए दुष्टा की। सुन के भाई सवेक सिंह वापस आ गए है भी भाई तारू सिंह जी नूं की कहां हुण मैं। मुड़ के वापस आ के नवाब नूं कह दिता भी भाई तारू सिंह जी नहीं मनते इहदे फिर उस तरह ही रोण लग पिया है परेशान हुण हो रहा है बिलला रहा है विलक रहा है। अखीरी ने फिर क्या सवेक सिंह तू एक काम मेरी खातर कर जे हुण कोई मैं छुड़ा सकता तो वह है खालसा जे पानी नाल ही फसल हुंदी है तो पानी नाल ही मर जाती है। गुरु के खालसे दे सिख भाई तारू सिंह जी ने बचन किया है तो हुण खालसा जिहड़ा मैं बचा सकता है। फिर वेख लो सत्संग जी जो जकरिया खान सिखा दे सिरां दे मुल पाउंदा सी 80 रुपये देंदा सी सिर वड्डन वाले नूं उस जकरिया खान ने 5000 की कड़ाह प्रसाद की देख कराउण लई भाई सवेक सिंह नूं कहा 5000 रुपया नकदी दे के कहा भी ये खालसे वास्ते कड़ाह प्रसाद की देख करके खड़नी मेरे वल्लों बेनती करनी भी जिवें आप जी के गुरां दे बचन है सुखमणी साहब की 13वीं अष्टपदी विच उहदे विच दस्या भी संत का निंदक महा हत्यारा संत का निंदक परमेसर मारा। अखीरी वह बचन कहे है भी जे कोई संत की शरणी पै जाए भुल के आ जाए गलती मन लवे संत चाहुण तैनूं बचा सकते हैं इस करके तू मेरी बेनती कर ते नाले कहो भी खालसा जी मेरे वर्गा पापी कोई नहीं ताडे वर्गा संत कोई नहीं। इस तरह ये बेनतियां लेके भाई सवेक सिंह नूं उस वक्त तोरिया है भी तू जाके मेरे वालों बेनती कर खालसे कोल जिथे भी सिखा दा नवाब बैठा है उद को जाके बेनती कर मेरे वालों तो मेरी भुल बख्शाओ। इस तरह साध संगत जी वह प्रसंग जा रहे आप सरवण करिए सरवण करन तो पहला गुरु जी के चरणों में नवाओ शीश ते बोलो जी सतनाम
श्री वाहेगुरु साहिब जी सतनाम श्री वाहेगुरु साहिब जी
सतनाम ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਹਮ ਸਮ ਪਾਪੀ ਨਹਿਕੂ।
ਜ਼ਕਰੀਆ ਖਾਨ ਕਹਿਣ ਲੱਗਾ, ਹੁਣ ਆਪਣੀ ਗਲਤੀਆਂ ਮੰਨਦਾ ਹੋਇਆ ਰੋਂਦਾ ਕਰਲਾਉਂਦਾ ਕਹਿੰਦਾ, ਸ਼ਬੇਕ ਸਿਆ ਅੱਜ ਆ ਕੇ ਖਾਲਸੇ ਪਾਸ ਬੇਨਤੀ ਕਰ ਵੀ ਜਿੱਥੇ ਵੀ ਉਹ ਸਿੰਘਾਂ ਦਾ ਬੜਾ ਹੈ ਉਹ ਜੱਥੇ ਵਿੱਚ ਜਾ ਕੇ ਕਹਿ ਵੀ ਖਾਲਸਾ ਜੀ ਮੇਰੇ ਵਰਗਾ ਕੋਈ ਪਾਪੀ ਨਹੀਂ ਹੈ,
ਸੰਤ ਖਾਲਸੇ ਸਾਹਮਣੇ ਕੋਈ
ਤੇ ਖਾਲਸੇ ਵਰਗਾ ਕੋਈ ਸੰਤ ਨਹੀਂ ਹੈ, ਮੇਰੇ ਵਰਗਾ ਦੁਸ਼ਟ ਨਹੀਂ ਹੈ, ਗੁਰੂ ਕੇ ਖਾਲਸੇ ਵਰਗਾ ਕੋਈ ਸੰਤ ਜਿਹੜਾ ਮਹਾਨ ਹੈ ਨਹੀਂ। ਸੰਤ ਜਿਹੜੇ ਮਹਾਨ ਹੁੰਦੇ ਹੈ, ਸਮਦਰਸ਼ੀ ਹੁੰਦੇ ਹੈ, ਸੰਤ ਨਹੀਂ ਕਉ ਪੰਥ ਸਮ ਦੋਖੀ ਨਾ ਮੋਹੇ ਸਮਾਨ। ਵੀ ਸੰਤਾਂ ਜਿਹੜੇ ਸੰਤ ਹੁੰਦੇ ਹੈ, ਪੰਥ ਵਰਗਾ ਕੋਈ ਸੰਤ ਨਹੀਂ, ਮੇਰੇ ਵਰਗਾ ਕੋਈ ਦੋਖੀ ਨਹੀਂ, ਪਰ ਉਹ ਸ਼ਰਨ ਪੰਥ ਕੀ ਅਬ ਮੈਂ ਹੈ ਦੀਨ ਮਹਾਨ। ਹੁਣ ਪਰ ਮੈਂ ਸੰਤ ਸ਼ਰਨ ਪਿਆ ਹਾਂ ਖਾਲਸੇ ਪੰਥ ਦੀ ਬਹੁਤ ਨਿਮਾਣਾ ਹੋ ਕੇ, ਇਸ ਕਰਕੇ ਮੈਨੂੰ ਬਖਸ਼ ਲੋ।
ਸੁਖਮਨੀ ਮੈਂ ਜੋ ਲਿਖਿਓ
ਜੋ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਆਪ ਜੀ ਦੇ ਗੁਰਾਂ ਨੇ ਲਿਖੇ ਹੈ ਬਚਨ
ਵਰਤਾਏ ਦਿਖਾ ਲੋ ਸੋਏ,
ਉਹ ਬਚਨ ਵਰਤਾ ਕੇ ਦਿਖਾਓ ਵੀ ਜੇ ਕੋਈ ਸੰਤਾਂ ਦੀ ਨਿੰਦਿਆ ਕਰਦਾ ਹੈ ਤੇ ਖੀਰੀ ਬਚਨ ਲਿਖੇ ਹੈ ਕਿ ਸੰਤ ਕੇ ਦੁਖੀ ਕੋ ਅਵਰ ਨਾ ਰਾਖਣ ਹਾਰ, ਨਾਨਕ ਸੰਤ ਭਾਵੇ ਨਾਨਕ ਸੰਤ ਲਏ ਤਾਂ ਉਬਾਰ। ਜੇ ਸੰਤਾਂ ਨੂੰ ਭਾ ਜਾਵੇ ਨਾਨਕ ਸੰਤ ਭਾਵੇ ਤਾਂ ਲਏ ਉਬਾਰ, ਸੰਤ ਜਿਹੜੇ ਬਚਾ ਸਕਦੇ ਹੈ। ਸੰਤ ਕੇ ਦੁਖੀ ਕੋ ਉਠਾਓ ਨਾਹੇ ਨਾਨਕ ਭਾਵੇ ਤਾਂ ਲਏ ਮਿਲਾਏ। ਜੇ ਨਾਨਕ ਕਹੀਏ ਗੁਰੂ ਕੇ ਸੰਤਾਂ ਨੂੰ ਭਾ ਜਾਵੇ ਤਾਂ ਮਿਲਾ ਸਕਦੇ ਹੈ। ਇਹ ਜਿੰਨੇ ਵੀ ਬਚਨ ਹੈ ਸੰਤ ਦੁਖੀ ਕਾ ਥਾਓ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਉਹ ਵੀ ਗਤ ਪਾਹੇ। ਸੰਤਾਂ ਨੂੰ ਜੇ ਭਾਜੇ ਤੋਂ ਮੁਕਤੀ ਪਾ ਸਕਦਾ ਹੈ। ਇਹ ਜਿਹੜੇ ਆਪ ਦੇ ਗੁਰਾਂ ਨੇ ਬਚਨ ਲਿਖੇ ਹੈ ਸੰਤਾਂ ਦੇ ਮਹਾਨ ਹੀ, ਜੇ ਉਹ ਸੱਚ ਹੈ ਤਾਂ ਪਰਤਾ ਕੇ ਦਿਖਾਓ ਮੈਨੂੰ। ਜੇ ਆਪ ਜੀ ਦੇ ਗੁਰਾਂ ਦੇ ਮੁਖ ਤੋਂ ਨਿਕਲੀ ਹੋਈ ਬਾਣੀ ਇਹ ਸੱਚ ਹੈ ਮਹਾਨ ਵੱਡੀ ਹੈ,
ਸਿੱਖ ਸੱਚ ਪੰਚਨ ਮਾਹੇ,
ਜੇ ਇਹ ਵੀ ਗੱਲ ਸੱਚੀ ਹੈ ਵੀ ਪੰਜ ਸਿੱਖਾਂ ਦੇ ਵਿੱਚ ਆਪ ਜੀ ਦੇ ਗੁਰੂ ਦਾ ਵਾਸ ਕਹਿੰਦੇ ਆ ਵੀ ਮੈਂ ਹਾਜ਼ਰ ਨਾਜ਼ਰ ਹਾਂ ਪੰਜਾਂ ਸਿੱਖਾਂ ਵਿੱਚ, ਤਿਆਰ ਬਰ ਤਿਆਰ ਸਿੱਖਾਂ ਵਿੱਚ, ਜੇ ਇਹ ਬਚਨ ਸਾਰੇ ਸੱਚ ਹੈ ਵੀ ਪੰਜਾਂ ਸਿੱਖਾਂ ਵਿੱਚ ਵੀ ਤੁਹਾਡੇ ਗੁਰੂ ਹਾਜ਼ਰ ਨਾਜ਼ਰ ਹੈ, ਫਿਰ ਗੁਰਾਂ ਦੀ ਬਾਣੀ ਵੀ ਜਿਹੜੀ ਹੈ ਜੇ ਉਹ ਸੱਚ ਹੈ ਤੇ ਉਹ ਮੈਨੂੰ ਹੁਣ ਮੇਰੀ ਬੇਨਤੀ ਕਰਕੇ ਮੇਰੀ ਜਾਂ ਛਡਾਓ, ਮੈਨੂੰ ਪਰਤਾ ਕੇ ਦਿਖਾਓ।
ਤੂੰ ਤੂੰ ਜਾਏ ਨਿਵਾਗ ਪੈ,
ਇਸ ਕਰਕੇ ਸ਼ਬੇਕ ਸਿੰਘ ਤੂੰ ਇੰਜ ਕਰ ਜਿੱਥੇ ਵੀ ਉਹ ਖਾਲਸੇ ਪੰਥ ਦਾ ਨਵਾਬ ਨਵਾਬ ਭਾਈ ਕਪੂਰ ਸਿੰਘ ਜੀ ਹੈ,
ਜੋ ਹੈ ਸਿੰਘ ਮਾਹੀ,
ਜੋ ਸਿੰਘਾਂ ਵਿੱਚ ਨਵਾਬ ਹੈ, ਉਸ ਨਵਾਬ ਕੋਲ ਜਾ ਤੂੰ।
ਜੋ ਜਿੰਦ ਬਖਸ਼ੋ ਨਾਹੀ ਸਿੰਘ ਤੂੰ,
ਜੇ ਸਿੰਘ ਗੁੱਸੇ ਵਿੱਚ ਆ ਕੇ ਕਹਿਣ ਵੀ ਜਗਦੀਆ ਖਾਨ ਨੇ ਕੁੱਤੇ ਦੀ ਮੌਤ ਮਾਰਨਾ ਦੇ ਮਾਰਨ ਦਿਓ, ਜੇ ਸਿੰਘ ਇਸ ਤਰ੍ਹਾਂ ਵੀ ਕਹਿਣ ਵੀ ਮੇਰੀ ਜਾਨ ਮੇਰੀ ਮੌਤ ਹੋਣੀ ਹੀ ਹੋਣੀ ਹੈ,
ਕਿਤਨੀ ਤੋਂ ਕਰ ਲਿਆਈ,
ਫਿਰ ਵੀ ਸ਼ਬੇਕ ਸਿੰਘ ਇਹਨਾਂ ਦੇ ਜ਼ਰੂਰ ਹੀ ਤੂੰ ਕੰਮ ਕਰਕੇ ਆਈ, ਆਦੇ ਬਚਨ ਜ਼ਰੂਰ ਹੀ ਲੈ ਕੇ ਆਈ।
ਇੱਕ ਵਾਰ ਦੁੱਖ ਛਡਾਏ ਕਰ,
ਇੱਕ ਵਾਰ ਉਹ ਖਾਲਸੇ ਅੱਗੇ ਬੇਨਤੀ ਕਰਕੇ ਇੰਨਾ ਕੰਮ ਕਰ ਦੇਵੀ, ਇੱਕ ਵਾਰ ਮੈਨੂੰ ਇਸ ਭੈੜੇ ਦੁੱਖ ਤੋਂ ਛਡਾ ਲੈਣ,
ਫਿਰ ਤਾਰੂ ਸਿੰਘ ਲੈ ਜਾਏ,
ਫਿਰ ਜਿਵੇਂ ਤਾਰੂ ਸਿੰਘ ਨੇ ਬਚਨ ਕਹੇ ਹੈ ਕਿ ਜੁੱਤੀ ਅੱਗੇ ਲਾ ਕੇ ਖੜਨਾ ਹੈ ਉਸੇ ਤਰ੍ਹਾਂ ਇਹ ਮੈਨੂੰ ਲੈ ਜਾਣ, ਪਰ ਮੇਰੀ ਜਾਨ ਸੌਖੀ ਕਰ ਦੇਣ, ਮੇਰਾ ਇਹ ਬੰਨ ਟੁੱਟ ਜਾਵੇ।
ਸੁਬੇਗ ਸਿੰਘ ਜੰਬਰ ਤੁਰਿਓ,
ਉਸ ਵਕਤ ਜੰਬਰ ਪਿੰਡ ਦੇ ਭਾਈ ਸ਼ਬੇਕ ਸਿੰਘ ਜਿਨ੍ਹਾਂ ਨੂੰ ਚਰਖੜੀ ਦੇ ਇਸੇ ਜਗਰੀਆ ਖਾਨ ਨੇ ਚਾੜਿਆ ਸੀ, ਉਹ ਭਾਈ ਸ਼ਬੇਕ ਸਿੰਘ ਜਿਹੜੇ ਵਕੀਲ ਵੀ ਰਹੇ ਸੀ ਜਗਰੀਆ ਖਾਨ ਕੋਲ ਵਕਾਲਤ ਕਰਦੇ ਰਹੇ, ਉਸ ਭਾਈ ਸ਼ਬੇਕ ਸਿੰਘ ਜੀ ਨੂੰ ਭੇਜਿਆ ਹੈ।
ਜਾ ਪਹੁੰਚਿਓ ਖਾਲਸੇ ਪਾਸ।
ਤੇ ਭਾਈ ਸੁਵੇਗ ਸਿੰਘ ਜੀ ਲਾਹੌਰ ਤੋਂ ਚੱਲਦੇ ਚੱਲਦੇ ਜਿੱਥੇ ਖਾਲਸੇ ਨੇ ਪੜਾਅ ਕੀਤਾ ਸੀ ਉੱਥੇ ਜਾ ਪਹੁੰਚੇ ਹੈ। ਕਈਆਂ ਇਸ ਤਰ੍ਹਾਂ ਲਿਖਿਆ ਮਿਲਦਾ ਇਤਿਹਾਸ ਵਿੱਚ ਵੀ ਖਾਲਸਾ ਉਸ ਵਕਤ ਕਲੇਰਾਂ ਦੀ ਬੀੜ ਵਿੱਚ ਸੀ ਅਤੇ ਜਾਂ ਕੋਟ ਨੈਣ ਕੋਈ ਨਗਰ ਹੈ ਉੱਥੇ ਲਿਖਿਆ ਵੀ ਉੱਥੇ ਸਨ। ਭਾਈ ਨਵਾਬ ਕਪੂਰ ਸਿੰਘ ਜੀ ਨਵਾਬ ਸਨ ਉਸ ਵਕਤ, ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਵੀ ਸੀ, ਇਸੇ ਤਰ੍ਹਾਂ ਭਾਈ ਸੁੱਖਾ ਸਿੰਘ, ਭਾਈ ਨੌਦ ਸਿੰਘ, ਭਾਈ ਸ਼ਾਮ ਸਿੰਘ ਜੀ ਨਾਰਵੇ ਵਾਲੇ ਨਾਮੀ ਨਾਮੀ ਸਿੱਖ ਉਸ ਵਕਤ ਹੈ ਸੀ। ਅੱਗੇ ਪਿੱਛੇ ਹੋ ਸਕਦੇ ਪਰ ਇਹ ਸਾਰਾ ਜੱਥਾ ਜਿਹੜਾ ਉਹ ਕਾਇਮ ਸੀ ਉਸ ਵਕਤ ਸਿੰਘ ਇਹ ਸਾਰੇ ਮੌਜੂਦਾ ਸਨ। ਅਤੇ ਜਿੱਥੇ ਭਾਈ ਨਵਾਬ ਕਪੂਰ ਸਿੰਘ ਜੀ ਸਨ ਉਸ ਥਾਂ 'ਤੇ ਜਾ ਪਹੁੰਚਿਆ ਹੈ ਭਾਈ ਸੁਵੇਗ ਸਿੰਘ।
ਫਤਿਹ ਬੁਲਾਈ ਸਤਿਗੁਰੂ ਕਰ।
ਅਤੇ ਜਾਂਦਿਆਂ ਹੀ ਜਿਹੜਾ ਖਾਲਸੇ ਦਾ ਪੜਾਅ ਵੇਖ ਕੇ ਜੱਥਾ ਜਿੱਥੇ ਉਹ ਟਿਕਾਣਾ ਕੀਤਾ ਦੂਰੋਂ ਹੀ ਵੇਖ ਕੇ ਗੁਰੂ ਜੀ ਦੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਚੀ ਉੱਚੀ ਗਜਾ ਕੇ ਜਾ ਰਹੇ ਹਨ।
ਗੁਰਨਸ ਬਹੁਤ ਉਲਾਸ,
ਚਿੱਤ ਵਿੱਚ ਬੜੀ ਖੁਸ਼ੀ ਮਨਾ ਕੇ ਅਤੇ ਨਮਸਕਾਰਾਂ ਧਰਤੀ ਦੇ ਮੱਥੇ ਟੇਕਦੇ ਆ, ਫਿਰ ਖੜ ਕੇ ਫਤਿਹ ਬੁਲਾ ਦਿੰਦੇ, ਧਰਤੀ ਦੇ ਮੱਥੇ ਟੇਕਦੇ ਫਿਰ ਫਤਿਹ ਬੁਲਾ ਦਿੰਦੇ ਆ। ਗੁਰੂ ਕਾ ਰੂਪ ਜਾਣ ਕੇ ਖਾਲਸੇ ਦੇ ਬੜੇ ਪ੍ਰੇਮੀ ਹੋ ਕੇ ਨਮਸਕਾਰਾਂ ਅਤੇ ਫਤਿਹ ਗਜਾਉਂਦੇ ਜਾ ਰਹੇ ਹਨ। ਭਾਈ ਸੁਵੇਗ ਸਿੰਘ ਨੂੰ ਵੇਖ ਕੇ ਸਮੂਹ ਖਾਲਸੇ ਨੇ ਦੀਵਾਨ ਲਗਾਇਆ ਹੈ, ਇਕੱਠ ਕੀਤਾ ਹੈ ਸਾਰੇ ਸਿੰਘਾਂ ਦਾ।
ਆਦਰ ਸੁਵੇਗ ਸਿੰਘ ਬੁਲਾਇਆ,
ਬੜੇ ਆਦਰ ਸਨਮਾਨ ਕੀਤਾ ਭਾਈ ਸੁਵੇਗ ਸਿੰਘ ਜੀ ਦਾ, ਕਿਉਂਕਿ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਸੀ। ਭਾਈ ਸੁਵੇਗ ਸਿੰਘ ਭਾਵੇਂ ਸਰਕਾਰੀ ਨੌਕਰੀ ਕਰਦੇ ਸੀ ਪਰ ਉਹ ਬੋਲੀ ਨਹੀਂ ਸੀ ਉਹ ਕਾਵਾਂ ਵਾਲੀ ਬੋਲਦੇ, ਜਿਹੜਾ ਉਹ ਸੁਭਾਅ ਹੰਸਾਂ ਵਾਲਾ ਰੱਖਿਆ ਸੀ। ਭਾਵੇਂ ਉਹ ਨੌਕਰੀ ਕਰਦੇ ਰਹੇ ਸੀ ਪਹਿਲਾਂ ਵੀ ਅਤੇ ਗੱਲ ਖਾਲਸੇ ਦੀ ਜਿਹੜੀ ਉੱਤੇ ਰੱਖਦੇ ਸਨ, ਹੁਣ ਤਾਂ ਚਰਖੜੀ 'ਤੇ ਚਾੜ ਕੇ ਜੇਲ੍ਹ 'ਚ ਬੰਦ ਕੀਤਾ ਸੀ ਅਤੇ ਨਵਾਬ ਨੇ ਆਪਣੀ ਬਿਪਤਾ ਬਈ ਦੇ ਬਾਹਰ ਕੱਢਿਆ ਅਤੇ ਭੇਜਿਆ ਹੈ। ਅਤੇ ਉਹ ਪਹਿਲਾਂ ਜਾਂਦਿਆਂ ਹੀ ਭਾਈ ਨਵਾਬ ਕਪੂਰ ਆਦਿਕ ਸਿੰਘਾਂ ਨੇ ਪੁੱਛਿਆ ਕਿ ਭਾਈ ਸੁਵੇਗ ਸਿੰਘ ਕੀ ਤੂੰ ਠੀਕ ਠਾਕ ਹੈ।
ਸੁਵੇਗ ਸਿੰਘ ਕੀ ਕੁਸ਼ਲ ਪੁੱਛ ਲਈ।
ਭਾਈ ਸੁਵੇਗ ਸਿੰਘ ਦੀ ਕੁਸ਼ਲ ਆਨੰਦ ਉਹ ਖੁਸ਼ੀ ਖੇੜਾ ਪੁੱਛਿਆ ਹੈ, ਨਾਲੇ ਪੁੱਛਿਆ ਵੀ ਸੁਵੇਗ ਸਿੰਘ ਤੈਨੂੰ ਵੀ ਆ ਪਿੱਛੇ ਜੇ ਚਰਖੜੀ 'ਤੇ ਚਾੜਿਆ ਸੀ ਉਹ ਸਮਾਂ ਕਿਵੇਂ ਬੀਤਿਆ ਅਤੇ ਹੁਣ ਅੱਗੇ ਦੀ ਸੁਣਾ।
ਕਪੂਰ ਸਿੰਘ ਜੀ ਨਵਾਬ ਆਏ ਭਈ।
ਭਾਈ ਕਪੂਰ ਸਿੰਘ ਨਵਾਬ ਜੀ ਜਿਨ੍ਹਾਂ ਦੇ ਸਾਰੀ ਗੱਲ ਉਹ ਪੰਥ ਦੀ ਆਪ ਪਈ ਹੁਣ।
ਫਿਰ ਪੁੱਛੀ ਤਾਰੂ ਸਿੰਘ ਕੀ ਬਾਤ।
ਫਿਰ ਖਾਲਸੇ ਨੇ ਭਾਈ ਸੁਵੇਗ ਸਿੰਘ ਜੀ ਨੂੰ ਆਨੰਦ ਪ੍ਰਸੰਨ ਪੁੱਛਣ ਤੋਂ ਬਾਅਦ ਪਤਾ ਤਾਂ ਸਭ ਨੂੰ ਸੀ ਵੀ ਭਾਈ ਤਾਰੂ ਸਿੰਘ ਜੀ ਨੂੰ ਫੜ ਕੇ ਖੜਿਆ ਹੈ ਲਾਹੌਰ ਵਿੱਚ, ਭਾਈ ਤਾਰੂ ਸਿੰਘ ਜੀ ਦੇ ਬਾਰੇ ਜਿਹੜੀ ਵਿਚਾਰ ਕੀਤੀ ਪੁੱਛਿਆ ਹੈ।
ਮਾਰ ਸਾਤ ਖਾਨੂ ਸਿਰ ਲਾਤ।
ਜਦੋਂ ਭਾਈ ਤਾਰੂ ਸਿੰਘ ਦੀ ਗੱਲ ਕੀਤੀ ਭਾਈ ਸੁਵੇਗ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਉੱਥੋਂ ਦੀ ਕੀ ਗੱਲ ਕਰਦੇ ਹੋ, ਜਿਹੜਾ ਨਵਾਬ ਖਾਨ ਬਹਾਦਰ ਹੈ ਇਹੋ ਜਿਹੇ ਕੁੱਤੇ ਦੇ 7 ਲੱਤਾਂ ਉਹਦੇ ਸਿਰ 'ਚ ਮਾਰਨੀਆਂ ਚਾਹੀਦੀਆਂ, 7 ਜਿਹੜੀਆਂ ਮੁੱਠੀਆਂ ਘੱਟੇ ਦੀਆਂ ਪਾਉਣੀਆਂ ਚਾਹੀਦੀਆਂ ਹਨ।
ਧੰਨ ਧੰਨ ਤਾਰੂ ਸਿੰਘ ਉਚਾਰਿਓ।
ਉਹਨੂੰ ਤਾਂ ਲਾਂਤਾ ਪਾ ਰਹੇ ਭਾਈ ਸੁਵੇਗ ਸਿੰਘ ਅਤੇ ਇੱਧਰੋਂ ਭਾਈ ਤਾਰੂ ਸਿੰਘ ਜੀ ਨੂੰ, ਭਾਈ ਤਾਰੂ ਸਿੰਘ ਜੀ ਧੰਨ ਹੈ, ਧੰਨਤਾ ਦੇ ਯੋਗ ਹੈ, ਧੰਨ ਹੈ ਸਿੱਖੀ, ਧੰਨ ਹੈ ਮਾਤਾ ਪਿਤਾ।
ਤ੍ਰਿਗ ਤ੍ਰਿਗ ਨਵਾਬ ਖਾਨੂ ਦਿਰਕਾਰਿਓ।
ਅਤੇ ਉਹ ਨਵਾਬ ਨੂੰ ਤੇ ਵੀ ਤ੍ਰਿਗ ਤ੍ਰਿਗ ਹੀ ਕਿਹਾ ਵੀ ਲਾਂਤ ਹੋਵੇ ਫਿੱਟੇ ਮੂੰਹ ਇਹਦੇ, ਇਹਨੂੰ ਲੱਖ ਲਾਣਤ। ਇਸ ਤਰ੍ਹਾਂ ਨਵਾਬ ਨੂੰ ਤਿਰਕਾਰਾਂ ਪਾਈਆਂ, ਭਾਈ ਸਾਹਿਬ ਜੀ ਨੂੰ ਧੰਨ ਧੰਨ ਕਿਹਾ ਹੈ ਭਾਈ ਸੁਵੇਗ ਸਿੰਘ ਜੀ ਨੇ।
ਧੰਨ ਮਾਤ ਪਿਤਾ ਧੰਨ ਉਸ ਭਾਈ।
ਇਵੇਂ ਹੀ ਕਿਹਾ ਹੈ ਕਿ ਭਾਈ ਤਾਰੂ ਸਿੰਘ ਜੀ ਦੇ ਐਸੇ ਮਹਾਨ ਹੈ, ਧੰਨ ਹੈ ਉਹਨਾਂ ਦੇ ਮਾਤਾ ਜੀ, ਧੰਨ ਹੈ ਉਹਨਾਂ ਦੇ ਪਿਤਾ ਜੀ, ਧੰਨ ਹੈ ਉਹਨਾਂ ਦੀ ਭੈਣ ਜਿਹਨਾਂ ਨੂੰ ਐਸਾ ਭਾਈ ਮਿਲਿਆ ਹੈ, ਐਸਾ ਭਰਾ ਮਿਲਿਆ ਹੈ, ਧੰਨ ਹੈ ਉਹਨਾਂ ਦੇ ਸਕੇ ਸੰਬੰਧੀ ਜਿਨ੍ਹਾਂ ਨੂੰ ਐਸਾ ਪੁਰਖ ਭਾਈ ਤਾਰੂ ਸਿੰਘ ਵਰਗਾ ਮਿਲਿਆ ਹੈ। ਧੰਨ ਸੋ ਵੰਸ਼, ਧੰਨ ਸੋ ਪਿਤਾ, ਧੰਨ ਸੋ ਮਾਤਾ ਜਿਨ ਜਨ ਜਣੇ। ਉਹਦੇ ਕੁਲ ਵੀ ਧੰਨ ਹੀ ਹੈ, ਮਾਤਾ ਪਿਤਾ ਵੀ ਧੰਨ ਹੈ, ਜਿਸਨੇ ਅਜਿਹਾ ਪੁੱਤਰ ਜਿਹੜਾ ਹੈ ਜਨਮ ਦਿੱਤਾ ਹੋਵੇ ਸੂਰਮੇ ਨੂੰ। ਭਾਈ ਸਵੇਗ ਸਿੰਘ ਜੀ ਭਾਈ ਤਾਰੂ ਸਿੰਘ ਜੀ ਨੂੰ ਧੰਨ ਧੰਨ ਕਹਿ ਰਿਹਾ ਵੀ ਮਹਾਨ ਹਨ,
ਸਿੱਖੀ ਰੱਖੀ ਆਉਂਦੇ ਗਵਾਈ।
ਜਿਸ ਭਾਈ ਤਾਰੂ ਸਿੰਘ ਜੀ ਨੇ ਗੁਰੂ ਦੀ ਸਿੱਖੀ ਰੱਖ ਲਈ ਹੈ, ਆ ਦੇਹ ਸਰੀਰ ਨੂੰ ਜਿਹੜਾ ਗਵਾ ਲਿਆ ਹੈ ਵੀ ਸਰੀਰ ਛੱਡਣ ਦੀ ਥਾਂ ਲਈ ਵੀ ਛੱਡ ਹੀ ਦੇਣਾ ਹੈ, ਪਰ ਗੁਰੂ ਦੀ ਸਿੱਖੀ ਰੱਖ ਲਈ ਹੈ। ਗੁਰੂ ਦੀ ਜਿਹੜੀ ਸਿੱਖੀ ਹੈ, ਗੁਰੂ ਦੇ ਸਿੱਖੀ ਦੇ ਵਿੱਚ ਪ੍ਰੇਮ ਪਿਆਲੇ ਵਿੱਚੋਂ ਜਿਹੜੇ ਪਾਰ ਲੰਘ ਰਹੇ ਹਨ।
ਐਸੀ ਆਵੇ ਪੁਰਖ ਕਿਨ ਕਰੀ,
ਐਸਾ ਕਿਹੜਾ ਪੁਰਖ ਹੈ। ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀਨਾ ਉਚਰੀ, ਐਸਾ ਕਿਹੜਾ ਹੈ ਦੁਨੀਆ ਦੇ ਜੱਗ ਦੇ ਜਿਹਨੇ ਆਪਣਾ ਖੋਪੜੀ ਲਵਾ ਕੇ ਪਰੇ ਰਖਾ ਲਿਆ ਹੋਵੇ ਅਤੇ ਇਸ ਤਰ੍ਹਾਂ ਹੀ ਉਹ ਸਮਾਂ ਕੱਟ ਰਿਹਾ ਹੋਵੇ। ਐਸਾ ਪੁਰਖ ਕੋਈ ਹੈ ਜਿਹਦਾ ਖੋਪੜ ਸਿਰ ਤੋਂ ਲੱਥਾ ਹੋਵੇ ਅਤੇ ਕਦੇ ਗੁਰੂ ਨੂੰ ਗਿਲਾ ਸ਼ਿਕਵਾ ਨਹੀਂ, ਕੋਈ ਸ਼ੰਕਾ ਨਹੀਂ, ਫਿਰ ਹੀ ਉਹ ਗੁਰੂ ਦੀ ਬਾਣੀ ਮੁੱਖ ਅਤੇ ਜਪਜੀ ਸਾਹਿਬ ਹੀ ਚੱਲ ਰਹੀ ਹੈ। ਅਤੇ ਐਸਾ ਕਿਹੜਾ ਪੁਰਸ਼ ਹੈ ਜਿਹਦੇ ਸਿਰ ਤੋਂ ਖੋਪੜ ਲੱਥ ਜਾਵੇ, ਅੰਗ ਜੁਦਾ ਹੋ ਜਾਣ ਤੇ ਮੁੱਖੋਂ ਕਦੇ ਸੀ ਹਾਏ ਨਾ ਕਰੇ।
ਉਤਾਰ ਸੀਸੋਂ ਖੋਪੜੀ ਧਰੀ,
ਜਿਸ ਨੇ ਆਪਣੇ ਸਿਰ ਤੋਂ ਆ ਖੋਪੜੀ ਵੱਖਰਾ ਕਰਕੇ ਰਖਾ ਲਿਆ ਹੈ, ਐਸਾ ਪੁਰਸ਼ ਦੁਨੀਆਂ ਦੇ ਕੌਣ ਹੈ ਭਾਈ।
ਦੋਹਰਾ ਸੁਬੇਗ ਸਿੰਘ ਤਬ ਸੋ ਕਹੀ,
ਤਦੋਂ ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੀ ਸਿਫਤ ਕਰਦੇ ਹੋਏ ਤਾਰੂ ਭਾਈ ਸੁਬੇਗ ਸਿੰਘ ਜੀ ਨੇ ਖਾਲਸੇ ਨੂੰ ਇਸ ਤਰ੍ਹਾਂ ਦੀ ਗੱਲ ਕਹੀ ਹੈ, ਜੋ ਨਵਾਬ ਨੇ ਬਣਾ ਕਰਕੇ ਕਹੀ ਸੀ ਵੀ ਖਾਲਸੇ 'ਚ ਸਭ ਸ਼ਕਤੀਆਂ ਹੈ, ਆਪ ਜੀ ਦੀ ਗੁਰੂ ਦੀ ਵੀ ਬਾਣੀ ਹੈ, ਪੰਜ ਸਿੱਖਾਂ 'ਚ ਵੀ ਉਹ ਬੜੀ ਤਾਕਤ ਹੈ। ਇਸ ਤਰ੍ਹਾਂ ਉਹ ਸਿਫਤਾਂ ਕਰ ਰਿਹਾ ਖਾਲਸੇ ਪੰਥ ਦੀਆਂ, ਸਾਰੇ ਗੱਲ ਹੀ ਉਹ ਭਾਈ ਨਵਾਬ ਕਪੂਰ ਨੂੰ ਦੱਸੀ ਹੈ, ਨਵਾਬ ਜ਼ਕਰੀਆ ਖਾਨ ਦੀ। ਜਦੋਂ ਭਾਈ ਤਾਰੂ ਸਿੰਘ ਜੀ ਖੋਪੜ ਲੱਥੇ ਬਾਰੇ ਗੱਲ ਦੱਸੀ ਹੈ, ਸਿੰਘਾਂ ਨੂੰ ਤੇ ਕਹਿੰਦੇ ਐਵੇਂ ਅੱਗ ਲੱਗੀ ਹੈ, ਜਿਵੇਂ ਉਹ ਬਰੂਦ ਦੇ ਲਾਗੇ ਅੱਗ ਛੁਹਾ ਦੀਏ ਤੋਂ ਪਟਾਕੇ ਪੈ ਜਾਂਦੇ ਆ, ਧੜੰਮਾਂ ਪੈ ਜਾਂਦੀਆਂ। ਉਹ ਸਮਝ ਲਓ ਵੀ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਸ਼ਹੀਦੀ ਬਾਰੇ, ਜਿਹੜੀ ਉਹ ਖੋਪੜ ਬਾਰੇ ਗੱਲ ਕੀਤੀ ਹੈ ਨਾ, ਖਾਲਸਾ ਬਰੂਦ ਹੈ, ਉਹ ਗੱਲ ਮਨ ਅੱਗ ਵਾਂਗ ਲੱਗੀ ਹੈ। ਤਦੋਂ ਸੁਣ ਕੇ ਸਿੰਘਾਂ ਨੇ ਇਵੇਂ ਕੀਤਾ ਹੈ ਸਹਿ ਨਹੀਂ
ਸਕੇ,
ਕਹਿੰਦੇ ਖਾਲਸਾ ਜੀ ਉਹ ਕੁੱਤੇ ਕਬੱਤੇ ਨੇ ਕਿੰਨਾ ਕੁਝ ਕਰ ਦਿੱਤਾ, ਅਸੀਂ ਚੁੱਪ ਕਰਕੇ ਬੈਠੇ ਹੋਏ ਹਾਂ, ਵੱਖਰਾ ਜਥਾ ਜਿਹਾ ਬਣਾਇਆ ਹੋਇਆ, ਚਲੋ ਤਿਆਰੀ ਕਰੀਏ, ਲਾਹੌਰ ਤੇ ਧਾਵਾ ਬੋਲੀਏ,
ਜਾਂ ਸਿਰ ਕੱਟੀਏ ਨਵਾਬ ਕੋ,
ਜਾਂ ਤੇ ਉਹ ਸਿਰ ਕੱਟ ਕੇ ਰੱਖ ਦਈਏ ਨਵਾਬ ਦਾ,
ਕਹਿ ਆਪਨੂੰ ਰਹੀਏ ਕਟਾਈ,
ਜਾਂ ਤੇ ਆਪਣਾ ਕਟਾ ਲਈਏ, ਜਾਂ ਮਾਰ ਦਈਏ, ਜਾਂ ਮਰ ਜਾਈਏ, ਪਰ ਇੱਕ ਕੰਮ ਕਰਕੇ ਰੱਖ ਦਈਏ।
ਜੋ ਕੋਈ ਕੋ ਕਹੇ ਮੂਹਾਂ ਜਾਣ ਕੇ ਮੁਕਾਵੇ,
ਵਿੱਚੋਂ ਕੋਈ ਸਿੰਘ ਕਹਿੰਦਾ ਵੀ ਖਾਲਸਾ ਜੀ ਉਹਦੇ ਤੇ ਫੌਜਾਂ ਅਣਗਿਣਤ ਹੈ, ਭਾਰੀ ਇਕੱਠ ਹੈ ਤੁਰਕਾਂ ਦਾ, ਉੱਥੇ ਲਾਹੌਰ ਤੇ ਰਾਜ ਹੀ ਪੂਰਾ ਪੂਰਾ ਹੈ, ਆ ਕਿਵੇਂ ਜਾਈਏ ਆਪਾਂ ਤੇ ਥੋੜੇ ਜੇ ਹਾਂ,
ਥੋੜੇ ਕਿਵੇਂ ਆ
ਕਿਵੇਂ ਆ ਥੋੜੇ ਜੇ ਜਿਹੜੇ ਹੈ ਉਹਨਾਂ ਨੂੰ ਪੈ ਜਾਈਏ, ਉਹਦੇ ਆਟੇ ਵਾਂਗ ਹੈ ਤੇ ਅਸੀਂ ਤੇ ਚੁਟਕੀ ਲੂਣ ਵਾਂਗ ਵੀ ਨਹੀਂ
ਹਾਂ,
ਕੋਈ ਕਹਿੰਦਾ ਹੈ ਇਵੇਂ ਨੀ ਜਾਣਾ ਹੈ ਆਪਾਂ, ਆਪਾਂ ਰਾਤ ਬਰਾਤੇ ਆ ਉਹਨਾਂ ਦੀ ਫੌਜ ਵਾਲਾ ਭੇਸ ਜਿਹਾ ਬਣਾ ਕੇ ਵਟਾ ਕੇ ਚਲੇ ਜਾਂਦੇ
ਹਾਂ,
ਕੋਈ ਕਹਿੰਦਾ ਨਹੀਂ ਨਹੀਂ ਇੱਦਾਂ ਨਹੀਂ ਕਰਨਾ, ਭੇਸ ਨਹੀਂ ਵਟਾਉਣਾ ਹੈ, ਜਾਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਹੀ ਤਿਆਰ ਬਰ ਤਿਆਰ ਹੀ, ਪਰ ਰਾਤ ਨੂੰ ਜਾ ਕੇ ਹੱਲਾ ਬੋਲ ਦਿਆਂਗੇ,
ਜੋ ਉਹਨ ਮਾਰਤ ਹਮ ਮਰ ਜਾਈਏ,
ਜਾਂ ਤੇ ਉਹਨਾਂ ਨੂੰ ਮਾਰ ਦੇਵਾਂਗੇ ਤੇ ਜਾਂ ਫਿਰ ਆਪ ਮਰ ਜਾਵਾਂਗੇ, ਜਾਂ ਆਪਣੀ ਜਾਂ ਗਾਹਕ ਦੀ,
ਸੱਤ ਸ਼ਹੀਦੀ ਸਿਦਕ ਕਮਾਈਏ,
ਇਹ ਤੇ ਸ਼ਹੀਦੀ ਸੱਤ ਹੈ, ਬੜੀ ਉਹ ਮਹਾਨ ਸ਼ਹੀਦੀ ਹੈ ਜੇ ਅਸੀਂ ਗੁਰੂ ਦੀ ਸਿੱਖੀ ਵਾਸਤੇ ਆ ਭਰੋਸੇ ਤੇ ਰਹਿ ਕੇ ਸਿਦਕ ਕਮਾ ਲਈਏ, ਆਪਣੇ ਸਿਰ ਵਢਾ ਕੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਈਏ, ਭਾਈ ਤਾਰੂ ਸਿੰਘ ਜੀ ਤੋਂ ਪਹਿਲਾਂ ਸ਼ਹੀਦੀ ਪਾ ਲਈਏ, ਬੜੇ ਮਹਾਨ ਭਾਗ ਵੱਡੇ ਭਾਗ ਹੋਣਗੇ,
ਤਾਰੂ ਸਿੰਘ ਤੇ ਪਹਿਲਾ ਜਾਈਏ,
ਖਾਲਸਾ ਜੀ ਆ ਕਰੋ ਤਿਆਰੀਆਂ, ਭਾਈ ਤਾਰੂ ਸਿੰਘ ਤੋਂ ਪਹਿਲਾਂ ਹੀ ਜਾ ਕੇ ਮਰ ਜਾਈਏ, ਉਹ ਦਰਗਾਹ ਦੇ ਵਿੱਚ ਪਹਿਲਾਂ ਪਹੁੰਚ ਕੇ ਭਾਈ ਤਾਰੂ ਸਿੰਘ ਜੀ ਦੇ ਆਉਣ ਦਾ ਸਵਾਗਤ ਕਰਾਂਗੇ।
ਜਾਏ ਦਰਗਾਹ ਮਹਿਰੂਰ ਮਚਾਈਏ,
ਤੇ ਉਹ ਸੱਚੀ ਦਰਗਾਹ ਦੇ ਵਿੱਚ ਜਾ ਕੇ ਅਕਾਲ ਅਕਾਲ ਗੁਰੂ ਜੀ ਦੇ ਜਕਾਰੇ ਛੱਡ ਕੇ ਤੇ ਉੱਥੇ ਫਤਿਹ ਬੁਲਾਈਏ, ਭਾਈ ਸਾਹਿਬ ਜੀ ਸਵਾਗਤ ਕਰੀਏ। ਇਸੇ ਤਰ੍ਹਾਂ ਹੀ ਉਹ ਸੱਚੀ ਦਰਗਾਹ ਵਿੱਚ ਜਾਈਏ, ਸਤਿਗੁਰੂ ਜੀ ਨੂੰ ਕਹੀਏ ਮਹਾਰਾਜ ਜੀ ਉਹ ਦੁਸ਼ਟ ਬੜੇ ਜ਼ੁਲਮ ਕਰ ਰਿਹਾ ਹੈ, ਉਸ ਕੁੱਤੇ ਪਾਪੀ ਕਬੱਤੇ ਨੂੰ ਹੁਣ ਖਤਮ ਕਰੋ ਜੀ,
ਸਫਲ ਜਨਮ ਆਪਣੋ ਕਰ ਲਈਏ,
ਆਪਣਾ ਇਹ ਜਨਮ ਉਹ ਸਫਲ ਕਰ ਲਈਏ, ਕਿਉਂਕਿ ਗੁਰੂ ਦੇ ਨਿਮਿੱਤ ਜਿਹੜਾ ਮਰ ਜਾਣਾ, ਧਰਮ ਦੀ ਖਾਤਰ ਮਰ ਜਾਣਾ, ਇਹ ਕਿਸੇ ਕਰਮਾਂ ਵਾਲੇ ਕਿਸੇ ਵਡਭਾਗੀ ਦੇ ਹਿੱਸੇ ਹੀ ਆਉਂਦਾ ਹੈ।
ਕਰੇ ਅਰਦਾਸ ਨਾ ਢਿੱਲ ਲਗਾਈਏ,
ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ, ਸੰਤਾਂ ਦਾ ਮਾਰਗ ਹੈ ਧਰਮ ਦੀ ਪੌੜੀ ਤੇ ਚੜ੍ਹਦੇ 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 ਉਹ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਉਹ ਮਾਰਗ ਕੋਈ ਕੋ ਵਡਭਾਗੀ ਪਾਈ ਹੈ ਕੋਈ ਵੱਡਿਆਂ ਭਾਗਾਂ ਵਾਲਾ ਹੀ ਪਾਉਂਦਾ ਹੈ, ਜਿਹਦੇ ਵੱਡੇ ਭਾਗ ਹੋਣ ਉਹ ਪਾਉਂਦਾ ਹੈ, ਜਿਹਦੇ ਅੰਦਰੋਂ ਆ ਵਡੱਪਣ ਪੁਣਾ ਆਪਣੀ ਉਮਰ ਦਾ ਮਾਣ ਆਪਣੀ ਸਿਆਣਪ ਦਾ ਮਾਣ ਭੱਜ ਜਾਵੇ ਉਹ ਪਾਉਂਦਾ ਹੈ, ਜਿਹਦੇ ਅੰਦਰੋਂ ਆ ਵੱਢ ਕੇ ਜਿਹੜਾ ਵੱਡਾ ਹੰਕਾਰ ਹੈ ਜਿਹਦੇ ਅੰਦਰੋਂ ਨੱਠ ਜਾਵੇ ਉਹ ਪਾਉਂਦਾ ਹੈ ਸੰਤਾਂ ਦਾ ਮਾਰਗ, ਵੱਡਾ ਜਿਹੜਾ ਕਾਮ ਹੈ ਜਿਹਦੇ ਅੰਦਰੋਂ ਮਰ ਜਾਵੇ ਉਹ ਪਾਉਂਦਾ ਹੈ ਸੰਤਾਂ ਦਾ ਮਾਰਗ, ਵੱਡਾ ਜਿਹੜਾ ਲੋਭ ਹੈ ਲਾਲਚ ਹੈ ਇਹ ਜਿਹੜੀਆਂ ਬਿਰਤੀਆਂ ਹੈ ਚੰਚਲਤਾਈ ਹੈ ਵੱਡੀ ਜਿਹੜੀ ਇਹ ਜਿਨ੍ਹਾਂ ਦੀ ਭੱਜ ਜਾਂਦੀਆਂ ਹੈ ਉਹ ਸੰਤਾਂ ਦਾ ਮਾਰਗ ਪਾਉਂਦੇ ਹਨ।
ਤਾਰੂ ਸਿੰਘ ਕਿਉਂ ਜਹਾਜ਼ ਤਿਆਰ,
ਪਿੱਛੇ ਬਾਣੀ
ਕਰੇ ਅਰਦਾਸ ਨਾ ਢਿੱਲ ਲਗਾਈਏ,
ਅਰਦਾਸ ਕਰੋ ਖਾਲਸਾ ਜੀ ਹੁਣ ਦੇਰ ਨਾ ਕਰੋ, ਕਿਉਂਕਿ ਧਰਮ ਦੇ ਕੰਮ ਵਿੱਚ ਕਦੀ ਦੇਰ ਨਹੀਂ ਕਰੀ ਜੀ।
ਤਾਰੂ ਸਿੰਘ ਕਿਉਂ ਜਹਾਜ਼ ਤਿਆਰ,
ਕਿਉਂਕਿ ਭਾਈ ਤਾਰੂ ਸਿੰਘ ਜੀ ਨੇ ਇਹ ਜਹਾਜ਼ ਤਿਆਰ ਕੀਤਾ, ਜਿਵੇਂ ਨਾਮ ਦਾ ਜਹਾਜ਼ ਹੁੰਦਾ ਹੈ ਨਾ, ਉਹ ਸੱਚੇ ਨਾਮ ਦਾ ਜਿਹੜਾ ਜਹਾਜ਼ ਹੈ ਉਹ ਵੀ ਤਾਰਦਾ ਹੈ, ਇਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਨੇ ਜਹਾਜ਼ ਤਿਆਰ ਕਿਹੜਾ ਕੀਤਾ ਹੈ, ਸ਼ਹੀਦੀ ਰੂਪੀ ਜਹਾਜ਼ ਤਿਆਰ ਕੀਤਾ ਹੈ। ਭਾਈ ਤਾਰੂ ਸਿੰਘ ਜੀ ਆਗੂ ਮਲਾਹ ਹਨ, ਉਸ ਜਹਾਜ਼ ਵਿੱਚ ਆਪਾਂ ਵੀ ਸ਼ਹੀਦੀ ਪਾ ਕੇ ਚੜ੍ਹ ਕੇ ਪਾਰ ਨਿਕਲ ਜਾਈਏ,
ਦੁੱਖ ਸਾਗਰ ਤਰ ਜਾਈਏ ਹੋਈਏ ਪਾਰ।
ਆ ਜਿਹੜਾ ਦੁੱਖਾਂ ਦਾ ਸਾਗਰ ਸਮੁੰਦਰ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੇ ਦੁੱਖ ਹੈ, ਇੱਥੋਂ ਤਰ ਕੇ ਅਤੇ ਉਹ ਪਾਰ ਹੋ ਜਾਈਏ, ਕਿਉਂਕਿ ਮਨ ਰੇ ਸੰਸਾਰ ਅੰਧ ਗਹੇਰਾ, ਚਹੁ ਦਿਸ ਪਸਰਿਓ ਹੈ ਜਮ ਜੇਵਰਾ, ਇਹ ਮੇਰੇ ਮਨ ਇਹ ਜਿਹੜਾ ਸੰਸਾਰ ਹੈ ਨਾ ਇਹ ਅੰਨਾ ਖੂਹ ਹੈ, ਅਤੇ ਇਹਦੇ ਵਿੱਚ ਜਿਹੜੇ ਰਹਿਣ ਵਾਲੇ ਜੀਵ ਹੈ ਉਹ ਡੱਡੂਆਂ ਵਾਂਗ ਹੈ, ਉੱਥੇ ਕੀ ਫਸੇ ਹੋਏ ਹੈ, ਜਿਵੇਂ ਉਹ ਡੱਡੂ ਖੂਹ ਦੇ ਵਿੱਚ ਬੈਠਾ ਬੈਠਾ ਹੰਸ ਨੂੰ ਕਹੀ ਜਾਵੇ, ਇਹਦੇ ਨਾਲ ਦਾ ਵੱਡਾ ਕੋਈ ਸਮੁੰਦਰ ਹੀ ਨਹੀਂ ਹੈ, ਹੰਸ ਕਵੇ ਵੀ ਮਾਨ ਸਰੋਵਰ ਬੜਾ ਵੱਡਾ ਹੈ, ਪਰ ਉਹ ਡੱਡੂ ਮੰਨਣ ਵਿੱਚ ਉਹਦੇ ਆਵੇ ਹੀ ਨਾ, ਕਹਿੰਦਾ ਖੂਹ ਇਹ ਤੋਂ ਵੱਡਾ ਤਾਂ ਕੋਈ ਹੋ ਹੀ ਨਹੀਂ ਸਕਦਾ, ਉਹ ਛਾਲਾਂ ਮਾਰ ਮਾਰ ਦੱਸੀ ਜਾਵੇ। ਇਸੇ ਤਰ੍ਹਾਂ ਇਹ ਮੇਰੇ ਮਨ ਇਹ ਜਿਹੜਾ ਸੰਸਾਰ ਹੈ ਇਹ ਬੜਾ ਖੂਹ ਹੈ ਡੂੰਘਾ ਮਮਤਾ ਦਾ, ਚਾਰ ਛਫੇਰੇ ਹੀ ਉਹ ਮਮਤਾ ਕਰਕੇ ਵਿਕਾਰਾਂ ਕਰਕੇ ਦੁੱਖਾਂ ਕਰਕੇ ਉਹ ਜੰਮ ਦੀ ਜਿਹੜੀ ਉਹ ਫਾਈ ਫੈਲੀ ਹੋਈ ਹੈ, ਇਸ ਕਰਕੇ ਤੂੰ ਇਹਦੇ ਵਿੱਚੋਂ ਨਿਕਲ ਜਾ।
ਦੂਰਾ ਫਿਰ ਸਿੰਘਣ ਸੁਣਿਓ ਕਹੀ,
ਸਿੰਘ ਕਹਿੰਦੇ ਵੀ ਆ ਜਿਹੜਾ ਦੁੱਖਾਂ ਦਾ ਸਾਗਰ ਭੈ ਦੇ ਜਲ ਨਾਲ ਭਰਿਆ ਹੋਇਆ ਸੰਸਾਰ ਸਮੁੰਦਰ ਹੈ ਇਹਤੋਂ ਪਾਰ ਨਿਕਲ ਜਾਈਏ।
ਰਣ ਤਾਰੂ ਸਿੰਘ ਲਿਓ ਧਾਰ,
ਫਿਰ ਸਿੰਘਾਂ ਨੇ ਸਾਧ ਸੰਗਤ ਜੀ ਜਦੋਂ ਕਾਲੇ ਪੈ ਗਏ ਸਿੰਘ ਵਿੱਚੋਂ, ਫਿਰ ਕੁਝ ਸਿੰਘਾਂ ਨੇ ਇਸ ਤਰ੍ਹਾਂ ਕਹੀ ਆ ਵੀ ਖਾਲਸਾ ਜੀ ਆ ਕਾਲੇ ਨਾ ਪਓ, ਭਾਈ ਤਾਰੂ ਸਿੰਘ ਜੀ ਦੇ ਪਹਿਲਾਂ ਹੀ ਉਹ ਪ੍ਰਾਣ ਆਪਣਾ ਬਿਰਦ ਸੰਭਾਲਿਆ ਹੋਇਆ ਹੈ,
ਲੈ ਜਾਓ ਉਸ ਧਰ ਅੱਗੇ।
ਉਹ ਭਾਈ ਤਾਰੂ ਸਿੰਘ ਜੀ ਨੇ ਉਹ ਬਚਨ ਕੀਤੇ ਹੈ ਕਿ ਜੁੱਤੀ ਅੱਗੇ ਲਾ ਕੇ ਖੜਨਾ ਹੈ, ਇਸ ਕਰਕੇ ਉਹਦੇ ਅੱਗੇ ਲਾ ਕੇ ਲੈ ਹੀ ਜਾਏਗਾ, ਜੁੱਤੀਆਂ ਦੇ ਸਿਰ 'ਚ ਵੱਜਣੀਆਂ ਹੈ ਅਤੇ ਅੱਗੇ ਲਾ ਲਾ ਕੇ ਰੋਂਦੇ ਕਲਾਉਂਦੇ ਨੂੰ ਸਿਰ ਦੀ ਖੋਪੜੀ ਉਹਦੇ ਡਾ ਦੇਣੀ ਹੈ ਅਤੇ ਮਾਰ ਕੇ ਲੈ ਜਾਣਾ ਉਹ ਸੱਚੀ ਦਰਗਾਹ ਵਿੱਚ, ਉੱਥੇ ਝੂਠਿਆਂ ਪਾਉਣਾ ਹੈ, ਕਾਲਾ ਮੂੰਹ ਕਰਨਾ ਹੈ।
ਜੋ ਪਈ ਤੋਂ ਖਾਲਸੇ ਕਜ ਤੀਰ ਮਨ ਆਈ,
ਜਦੋਂ ਵਿੱਚੋਂ ਸਿੰਘਾਂ ਨੇ ਸਮਝਾਇਆ ਕੁਝ ਕੁ ਅਤੇ ਖਾਲਸੇ ਦੇ ਮਨ 'ਚ ਧੀਰ ਜਾਈ ਹੈ ਵੀ ਭਾਈ ਤਾਰੂ ਸਿੰਘ ਜੀ ਵੀ ਉਹ ਬਚਨਾਂ ਦੇ ਬਲੀ ਹਨ, ਇਸ ਕਰਕੇ ਬਚਨ ਤਾਂ ਪੂਰਾ ਹੋਣਾ ਹੀ ਹੋਣਾ ਹੈ। ਸਿੰਘ ਜਿਹੜੇ ਉਹ ਪਹਿਲਾਂ ਉਛਲੇ ਸੀ, ਥੋੜੇ ਸ਼ਾਂਤ ਹੋ ਕੇ ਬੈਠ ਗਏ ਹਨ।
ਤਾਰੂ ਸਿੰਘ ਕਹੇ ਓ ਧਨ ਤੋਹੇ ਕਮਾਈ,
ਇਹੀ ਸਿੰਘ ਕਹਿੰਦੇ ਹੈ ਤਾਰੂ ਸਿੰਘ, ਇਹ ਗੁਰੂ ਕੇ ਸਿੱਖਾ ਤੇਰੀ ਧਨ ਕਮਾਈ ਹੈ, ਤੂੰ ਧਨ ਹੈ, ਤੇਰੀ ਕੋਈ ਗੱਲ ਕੀ ਕਹਿ ਸਕਦਾ। ਦੁਨੀਆਂ ਵਿੱਚ ਐਸਾ ਕੋਈ ਮੂੰਹ ਹੀ ਨਹੀਂ ਬਣਿਆ, ਐਸਾ ਮੁੱਖ ਨਹੀਂ ਹੈ ਜਿਹੜਾ ਆਪ ਜੀ ਦੀ ਵਡਿਆਈ ਕਰ ਸਕੇ, ਧਨ ਤੇਰੀ ਕਮਾਈ ਹੈ ਭਾਈ ਤਾਰੂ ਸਿੰਘ।
ਤਾਰੂ ਸਿੰਘ ਬਚੇ ਤਿੱਖੀ ਤਲਵਾਰ,
ਕਿਉਂ ਕਹਿੰਦੇ ਹੈ ਕੋਈ ਸਿੰਘੋ ਹੁਣ ਤੁਸੀਂ ਸ਼ਾਂਤ ਬੈਠੋ, ਭਾਈ ਤਾਰੂ ਸਿੰਘ ਜੀ ਦਾ ਜਿਹੜਾ ਬਚਨ ਹੈ ਨਾ, ਉਹ ਮਿਆਨ ਵਿੱਚੋਂ ਨਿਕਲੀ ਹੋਈ ਤਿੱਖੀ ਤਲਵਾਰ ਵਾਂਗ ਹੈ, ਲਿਸ਼ਕਦਾ ਬਿਜਲੀ ਵਾਂਗ।
ਜਾਵੇ ਚੀਰ ਸੁਮੇਰੋ ਪਾਰ,
ਐਸਾ ਉਹ ਕਿਹੜੀ ਚੀਜ਼ ਹੈ ਜਿਹਨੂੰ ਕੱਟ ਨਾ ਸਕੇ, ਉਹ ਸੁਮੇਰ ਪਹਾੜ ਵੀ ਕੀ ਹੈ ਜਿਹੜਾ ਮਾਣ ਕਰ ਲਵੇ ਵੀ ਮੇਰੇ 'ਤੇ ਬਰਫ਼ ਪੈਂਦੀ ਹੈ, ਮੈਂ ਬੜੇ ਪੱਥਰਾਂ ਦਾ ਬਣਿਆ ਹੈ, ਬਹੁਤ ਵੱਡਾ ਮਹਾਨ ਹਾਂ, ਉਹ ਤਾਂ ਸੁਮੇਰ ਪਰਬਤ ਜਿਹੜਾ ਇੰਨਾ ਕਠਿਨ ਹੈ, ਕਰੜਾ ਹੈ, ਉਸ ਨੂੰ ਹੀ ਭਾਈ ਤਾਰੂ ਸਿੰਘ ਦਾ ਬਚਨ ਤਿੱਖੀ ਤਲਵਾਰ ਵਰਗਾ ਕੱਟ ਸਕਦਾ ਹੈ।
ਤਾਰੂ ਸਿੰਘ ਉਸ ਦਈ ਜੜ ਕੁੱਟ,
ਭਾਈ ਤਾਰੂ ਸਿੰਘ ਜੀ ਨੇ ਇਹ ਜ਼ਕਰੀਆ ਖਾਨ ਖਾਨ ਬਹਾਦਰ ਦੀ ਜੜ ਪੁੱਟ ਦਿੱਤੀ ਹੈ। ਹੁਣ
ਪੀਰ ਪੈਗੰਬਰ ਦੇਵੋ ਤਖਤ ਸੁੱਟ,
ਜੇ ਕੋਈ ਪੀਰ ਪੈਗੰਬਰ ਹਾਮੀ ਭਰਨੀ ਚਾਹੇ ਵੀ ਮੈਂ ਖਾਨ ਬਹਾਦਰ ਦਾ ਹਾਮੀਦਾਰ ਹਾਂ, ਮੈਂ ਉਹਨੂੰ ਛਡਾਵਾਂਗਾ, ਉਹਦੀ ਮਦਦ ਕਰਾਂਗਾ ਗੈਬੀ ਸ਼ਕਤੀ ਨਾਲ, ਭਾਈ ਤਾਰੂ ਸਿੰਘ ਜੀ ਦੇ ਇੰਨੀ ਸਮਰੱਥਾ ਰੱਖਦੇ ਵੀ ਉਹਨੂੰ ਵੀ ਤਖ਼ਤ ਤੋਂ ਥੱਲੇ ਸੁੱਟ ਕੇ ਵਗਾ ਕੇ ਮਾਰਨਗੇ।
ਸੰਤ ਸਰਾਪ ਚਹਿ ਮੇਟਿਓ ਜੋਏ,
ਜੋ ਕੋਈ ਬੰਦਾ ਇਹ ਚਲਾਕੀ ਕਰਨੀ ਚਾਹੇ ਵੀ ਸੰਤਾਂ ਦਾ ਜਿਹੜਾ ਦਿੱਤਾ ਹੋਇਆ ਬਚਨ ਹੈ, ਸੰਤਾਂ ਦਾ ਦਿੱਤਾ ਹੋਇਆ ਸਰਾਪ ਹੈ, ਉਹ ਆਪਣੀ ਸਿਆਣਪ ਨਾਲ ਸੋਚੇ ਵੀ ਮੈਂ ਕੱਟ ਸਕਦਾ ਮਿਟਾ ਸਕਦਾ ਹਾਂ,
ਪਹਿਲੋ ਛੁਟੈ ਢਾਲ ਜਿਵ ਸੋਏ,
ਉਹ ਤੇ ਕਹਿੰਦੇ ਐਵੇਂ ਛੁੱਟ ਕੇ ਡਿੱਗੇਗਾ ਜਿਵੇਂ ਸੂਰਮੇ ਸਿੰਘ ਲੜਦੇ ਹੋਣ ਤੇ ਉਹ ਢਾਲਾਂ ਅੱਗੇ ਕਰਦੇ ਆ ਨਾ, ਤੇ ਢਾਲ ਤੇ ਉਹ ਸਾਧ ਸੰਗਤ ਜੀ ਪਹਿਲਾਂ ਵਾਰ ਵੱਜਦੇ ਆ ਨੇਜਿਆਂ ਦੇ ਤਲਵਾਰਾਂ ਦੇ, ਢਾਲ ਹੀ ਪਹਿਲਾਂ ਪਾੜਦੀ ਹੈ ਤੇ ਢਾਲ ਹੀ ਪਹਿਲਾਂ ਡਿੱਗਦੀ ਹੈ, ਉਹ ਜਿਹੜਾ ਅੱਗੇ ਹਾਮੀਦਾਰ ਹੋਊਗਾ ਪੀਰ ਪੈਗੰਬਰ ਕੋਈ ਬੰਦਾ ਵੀ ਮੈਂ ਸਿਫਾਰਿਸ਼ ਕਰਦਾ ਹਾਂ ਜ਼ਕਰੀਆ ਖਾਨ ਦੀ, ਉਹ ਹੀ ਉਹ ਢਾਲ ਵਾਂਗ ਪਹਿਲਾਂ ਡਿੱਗ ਪਵੇਗਾ, ਉਸ ਦੀ ਜਿੰਦ ਨੂੰ ਜੇ ਕੋਈ ਆਖੇ ਵੀ ਮੈਂ ਜ਼ਕਰੀਆ ਖਾਨ ਦੀ ਜਾਨ ਬਚਾ ਲਵਾਂ,
ਸ਼ਹੀਦ ਮਾਰੇ ਉਸ ਸਾਥ ਹੈ ਧੱਕੇ,
ਸ਼ਹੀਦ ਸਿੰਘ ਉਹਨੂੰ ਧੱਕੇ ਮਾਰ ਮਾਰ ਕੇ ਆ ਘੋਟਣੇ ਮਾਰ ਮਾਰ ਕੇ ਜੁੱਤੀਆਂ ਮਾਰ ਮਾਰ ਕੇ ਉਹ ਦਰਗਾਹ ਵਿੱਚ ਲੈ ਜਾਣਗੇ।
ਸੰਤ ਸਰਾਪ ਕੋਜ ਕਰੇ ਜੋ ਓਟ,
ਜਿਹੜਾ ਕੋਈ ਸੰਤਾਂ ਦੇ ਦਿੱਤੇ ਹੋਏ ਸਰਾਪ ਦਾ ਆਸਰਾ ਜਿਹਾ ਕਰੇ ਵੀ ਮੈਂ ਪਰੇ ਕਰ ਦਿਆਂਗਾ ਇਸ ਬੁੱਝਣ ਨੂੰ,
ਇੱਕੋ ਚੋਟ ਫੁੱਟੇ ਕੋਟਨ ਕੋਟ,
ਕਿਉਂਕਿ ਸੰਤਾਂ ਦਾ ਬਚਨ ਹੈ ਇੱਕ ਚੋਟ ਦੇ ਨਾਲ ਕਰੋੜਾਂ ਕਰੋੜ ਹੀ ਜਿਹੜੇ ਹੈ ਉਹ ਵਸਤਾਂ ਉਹ ਕੁਲਾਂ ਜਿਹੜੀਆਂ ਫੁੱਟ ਜਾਂਦੀਆਂ ਹੈ, ਜਿਵੇਂ ਦਰਬਾਸ਼ਾ ਸਿੰਘ ਕਰਤ ਠਕੌਰੀ ਜਾਦ ਇਹ ਫਲ ਪਾਏ, ਦਰਬਾਸ਼ਾ ਰਿਖੀ ਨੂੰ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਉਹ ਬੱਚੇ ਜਿਹੜੇ ਕੁੱਲ ਦੇ ਉਹ ਮਸਤਾਨੀਆਂ ਗੱਲਾਂ ਮਾਰਦੇ ਸੀ, ਐਵੇਂ ਛੇੜਾਂ ਛੇੜਦੇ ਸੀ, ਫਿਰ ਉਹ ਕੀ ਹੋਇਆ ਇੱਕੋ ਬਚਨ ਦੇ ਨਾਲ ਹੀ 96 ਕਰੋੜ ਜਿਹੜਾ ਜਾਦਵ ਹੈ ਉਹ ਨਾਸ ਹੋ ਗਿਆ ਆਪਣੇ ਵਿੱਚ ਲੜ ਮਰ ਕੇ। ਸੰਤਾਂ ਦੇ ਬਚਨ ਨੂੰ ਜੇ ਕੋਈ ਮਿਟਾਉਣਾ ਚਾਹੇ ਆਪਣੀ ਚਿਤਰਾਈ ਕਰੇ ਉਹਦੇ ਸਾਧ ਸੰਗ ਜੀ ਕਰੋੜਾਂ ਕਰੋੜ ਕੁਲਾਂ ਦਾ ਨਾਸ ਹੁੰਦਾ ਹੀ ਹੈ, ਇੱਕ ਬੰਦੇ ਦੀ ਤੇ ਕੀ ਗੱਲ ਹੈ।
ਸੁਬੇਗ ਸਿੰਘ ਤਬ ਬਚਨ ਉਚਾਰੇ,
ਤਦੋਂ ਭਾਈ ਸੁਬੇਗ ਸਿੰਘ ਜੀ ਨੇ ਇਹ ਬਚਨ ਉਚਾਰੇ ਹਨ,
ਸੁਣੋ ਸੰਤ ਤੁਮ ਸਿੱਖ ਪਿਆਰੇ,
ਇਹ ਸੰਤੋ ਇਹ ਸਿੱਖੋ ਗੁਰੂ ਕਿਉ, ਕਿਉਂਕਿ ਪਰਉਪਕਾਰੀ ਗੁਰੂ ਪਿਆਰੇ, ਗੁਰੂ ਦੇ ਜਿਹੜੇ ਪਿਆਰੇ ਹੈ ਉਪਕਾਰੀ ਹੁੰਦੇ, ਉਪਕਾਰ ਕਰਨ ਵਾਲੇ ਹੁੰਦੇ ਹੈ ਮਹਾਨ, ਇਹ ਤੇ ਗੱਲ ਠੀਕ ਹੀ ਹੈ ਵੀ ਨਵਾਬ ਦੀ ਮੌਤ ਤੇ ਜਿਹੜੀ ਆਈ ਹੋਈ ਹੈ ਉਹਦੇ ਵਿੱਚ ਤੇ ਕੋਈ ਕਸਰ ਨਹੀਂ ਹੈ, ਸਾਰੇ ਜਿਹੜੇ ਜਦੋਂ ਨਵਾਬ ਮਰ ਗਿਆ ਮੁੱਢ ਸੜ ਗਿਆ ਤੇ ਉੱਤੇ ਰੁੱਖ ਕਿੱਥੇ ਰਹਿਣਾ ਹੈ, ਨਾ ਤੇ ਕੋਈ ਫਾਲੀ ਰਹਿਣਾ, ਨਾ ਪੱਤੇ ਰਹਿਣੇ, ਨਾ ਟਾਹਣੀਆਂ ਰਹਿਣੀਆਂ ਹੈ, ਆਪੇ ਤੁਰਕਾਂ ਨੇ ਲੜ ਮਰ ਕੇ ਗਲ ਸੜ ਜਾਣਾ ਹੈ। ਤਦੋਂ ਭਾਈ ਸੁਬੇਗ ਸਿੰਘ ਜੀ ਨੇ ਫਿਰ ਖਾਲਸੇ ਦੇ ਹੱਥ ਜੋੜ ਕੇ ਇਵੇਂ ਕਹੀ ਹੈ ਗੱਲ। ਖਾਲਸਾ ਜੀ ਗੱਲ ਉਹ ਨਹੀਂ ਹੈ, ਬਚਨ ਤੇ ਪੂਰਾ ਹੋਣਾ ਹੀ ਹੈ, ਪਰ ਉਹਨੇ ਖਾਲਸੇ ਦੀ ਹੁਣ ਓਟ ਤੱਕੀ ਹੈ, ਸ਼ਰਣੀ ਆਇਆ ਹੈ। ਕਹਿੰਦਾ ਹੈ ਕਿ ਸੰਤ ਨਹੀਂ ਕੋ ਪੰਥ ਸਮ, ਦੁਖੀ ਨਾ ਮੋਹੇ ਸਮਾਨ, ਮੇਰੇ ਵਰਗਾ ਪਾਪੀ ਕੋਈ ਨਹੀਂ ਹੈ, ਆ ਪੰਥ ਵਰਗਾ ਕੋਈ ਸੰਤ ਨਹੀਂ ਹੈ ਮਹਾਨ ਵੱਡਾ। ਜੇ ਖਾਲਸਾ ਜੀ ਹੁਣ ਆਪਾਂ ਤੁਸੀਂ ਗੁਰੂ ਦਾ ਰੂਪ ਹੋ, ਜੇ ਹੁਣ ਤੁਸੀਂ ਸ਼ਕਤੀ ਨਹੀਂ ਦਿਖਾਓਗੇ, ਕਰਾਮਾਤ ਨਹੀਂ ਦਿਖਾਓਗੇ, ਫਿਰ ਖਾਲਸੇ ਨੂੰ ਖੋਟ ਲੱਗੇਗੀ, ਉਹ ਦੋਸ਼ ਲੱਗ ਜਾਵੇਗਾ। ਜ਼ਕਰੀਆ ਖਾਨ ਸੋਚੇਗਾ ਇਹ ਉੱਤੋਂ ਦੀਆਂ ਹਵਾ ਮਾਰਦੇ, ਹਵਾ 'ਚ ਤਲਵਾਰਾਂ ਛੱਡਦੇ ਹੈ, ਸ਼ਕਤੀ ਤਾਂ ਕੋਈ ਇਹਨਾਂ ਦੇ ਗੁਰੂ ਵਿੱਚ, ਪੰਜਾਂ ਸਿੰਘਾਂ ਵਿੱਚ, ਗੁਰਬਾਣੀ ਵਿੱਚ ਕੋਈ ਸ਼ਕਤੀ ਹੈ ਨਹੀਂ। ਉਹ ਮਨ 'ਚ ਖੋਟ ਜਾਣੇਗਾ ਖਾਲਸੇ ਬਾਰੇ। ਇਹ ਖਾਲਸੇ ਵਿੱਚ ਤਾਂ ਸਾਧ ਸੰਗ ਜੀ ਸਾਰੀਆਂ ਸ਼ਕਤੀਆਂ, ਭਾਈ ਸੁਵੇਗ ਸਿੰਘ ਵੀ ਇਹੀ ਗੱਲ ਕਹਿ ਰਿਹਾ ਵੀ ਖਾਲਸਾ ਜੀ ਵੀ ਗੁਰੂ ਕੇ ਸਿੱਖਾਂ ਵਿੱਚ ਤਾਂ ਸਭ ਤਰ੍ਹਾਂ ਦੀਆਂ ਸ਼ਕਤੀਆਂ ਹੈ, ਸਿਫਤਾਂ ਹੈ, ਹਰ ਤਰ੍ਹਾਂ ਦੀ ਕਲਾ ਰੱਖਦਾ ਹੈ ਗੁਰੂ ਕਾ ਖਾਲਸਾ। ਅਤੇ ਖਾਲਸੇ ਦੇ ਮੁੱਖ ਵਿੱਚ ਤਾਂ ਅੰਮ੍ਰਿਤ ਝਰਦਾ ਹੈ। ਖਾਲਸੇ ਦੇ ਜਿਹੜੇ ਬਚਨ ਹੈ ਉਹ ਕੋਈ ਐਵੇਂ ਬੋਲ ਨਹੀਂ ਦੁਨਿਆਵੀ ਲੋਕਾਂ ਵਾਂਗ ਫਿੱਕੇ ਬੋਲ ਹੈ, ਉਹਨਾਂ ਦੇ ਮੁੱਖ ਵਿੱਚ ਦੇ ਅੰਮ੍ਰਿਤ ਝਰਦਾ ਹੈ, ਅੰਮ੍ਰਿਤ ਹੈ। ਗੁਰਮੁਖ ਬਾਣੀ ਅਗੜ ਕਢਾਵੇ, ਜਿਹੜੇ ਗੁਰਮੁਖ ਹੁੰਦੇ ਨਾ ਗੁਰੂ ਦੇ ਵੱਲ ਜਿਹਨਾਂ ਦਾ ਮੁੱਖ ਹੈ ਗੁਰੂ ਦੇ ਸਿੱਖ, ਉਹ ਬਾਣੀ ਅਗੜ ਕਢਾਵੇ, ਉਹ ਬਚਨ ਬੜਾ ਕਿਵੇਂ ਕਰਦੇ ਹੈ। ਅਗੜ ਦਾ ਅਰਥ ਹੁੰਦਾ ਜਿਹੜਾ ਘੜਿਆ ਨਾ ਜਾਣ ਵਾਲਾ, ਜਿਹੜਾ ਕਦੀ ਕਿਸੇ ਨੇ ਸੁਣਿਆ ਨਹੀਂ, ਉਹ ਉੱਥੋਂ ਗੱਲ ਕੱਢਦੇ ਗੁਰੂ ਦੇ ਸਿੱਖ। ਲੋਕ ਹੈਰਾਨ ਹੋ ਜਾਂਦੇ ਵੀ ਇੰਨਾ ਬਚਨ ਭਾਰੀ, ਕਿ ਹੁਣ ਕਈ ਲੋਕ ਬੜੇ ਪੜ੍ਹੇ ਲਿਖੇ ਹੈ, PhD, MA, BEd ਅਤੇ ਦੇਸ਼ਾਂ ਦੇਸ਼ਾਂ 'ਚ ਪੜ੍ਹੇ ਆ, ਪਰ ਜਿੱਥੇ ਕਿਸੇ ਸੰਤ ਨੇ ਗੱਲ ਕਰ ਦਿੱਤੀ ਉੱਥੇ ਉਹ ਸਾਰੀਆਂ ਪੜ੍ਹਾਈਆਂ ਫੇਲ ਹੋ ਜਾਣੀਆਂ। ਗੁਰੂ ਦੇ ਜਿਹੜੇ ਸਿੱਖ ਮਹਾਨ ਹੈ ਸੰਤ, ਉਹਨਾਂ ਦਾ ਵਚਨ ਬੜਾ ਹੈ ਭਾਰੀ। ਸੰਤ ਜਨਾ ਕੇ ਅੰਮ੍ਰਿਤ ਬਾਣੀ, ਸੰਤ ਜਨਾ ਦੀ ਜਿਹੜੀ ਬੋਲੀ ਹੈ ਨਾ, ਬਚਨ ਬਾਣੀ, ਉਹ ਬੜੀ ਅੰਮ੍ਰਿਤ ਹੈ, ਅੰਮ੍ਰਿਤ ਝਰਦਾ ਹੈ। ਉਹੀ ਗੱਲ ਇੱਥੇ ਭਾਈ ਸੁਵੇਗ ਸਿੰਘ ਕਹਿ ਰਹੇ ਹੈ ਵੀ ਖਾਲਸਾ ਜੀ ਸਿੰਘਾਂ ਦੇ ਮੁੱਖ 'ਚ ਤਾਂ ਅੰਮ੍ਰਿਤ ਝਰਦਾ ਹੈ, ਅਤੇ ਜ਼ਕਰੀਆ ਖਾਨ ਮੁੱਖੋਂ ਹੀ ਕਹਿ ਰਿਹਾ ਹੈ ਆਪ। ਭਾਈ ਤਾਰੂ ਸਿੰਘ ਜੀ ਨੇ ਜੋ ਪਰਚਾ ਹੀ ਲਾਇਆ ਨਵਾਬ ਨੂੰ, ਪਰਚਾ ਕਹੀਏ ਉਹਦੇ ਮਨ ਪਰਚਾਉਣੀ ਲਾਈ ਹੈ ਵੀ ਤੂੰ ਇਹ ਤਾਂ ਸੋਚੀ, ਮੁੱਖੋਂ ਕਹਿ ਕੇ ਗੱਲ ਦੇ ਮੁੱਕਰਦੇ ਆ, ਪੱਲੇ ਨਹੀਂ ਹੈ ਕੁਝ।
ਗੁਰੂ ਖਾਲਸੋ ਖਾਲਸੋ ਗੁਰੂ ਆਪ,
ਤਾਰੂ ਸਿੰਘ ਸੱਚ ਦਿਖਾਇਆ। ਭਾਈ ਤਾਰੂ ਸਿੰਘ ਜੀ ਨੇ ਉਹਨੂੰ ਤਾਂ ਸੱਚ ਹੀ ਕਰਕੇ ਦਿਖਾ ਦਿੱਤਾ ਹੈ ਕਿ ਜ਼ਕਰੀਆ ਖਾਨ ਮੁੱਖ ਤੋਂ ਜਿਹੜੇ ਗੁਰੂ ਕੇ ਸਿੱਖ ਬਚਨ ਛੱਡਦੇ ਹੈ ਨਾ, ਉਹ ਕਦੀ ਖਾਲੀ ਨਹੀਂ ਜਾਂਦਾ ਹੈ। ਕਮਾਨ 'ਚੋਂ ਛੱਡਿਆ ਹੋਇਆ ਸੂਰਮੇ ਦਾ ਤੀਰ, ਉਹ ਕਦੀ ਖਾਲੀ ਨਹੀਂ ਜਾਂਦਾ ਹੈ। ਗੁਰੂ ਕੇ ਸਿੱਖ ਜੇ ਬਚਨ ਕਰ ਦੇਣ, ਇੱਕ ਸਾਧ ਬਚਨ ਅਟਲਾਦਾ, ਉਹਦੇ ਅਟਲ ਹੈ, ਕੋਈ ਨਹੀਂ ਕੱਟ ਸਕਦਾ।
ਗੁਰੂ ਖਾਲਸੋ ਖਾਲਸੋ ਗੁਰੂ ਆਪ,
ਗੁਰੂ ਖਾਲਸਾ ਹੈ ਅਤੇ ਖਾਲਸਾ ਗੁਰੂ ਹੈ ਆਪ, ਖਾਲਸਾ ਮੇਰੋ ਰੂਪ ਹੈ ਖਾਸ।
ਤਾਰੂ ਸਿੰਘ ਨਵਾਬ ਕਹਿਓ ਆਪ,
ਖਾਲਸਾ ਜੀ ਇਹ ਤਾਂ ਤਾਰੂ ਸਿੰਘ ਜੀ ਨੂੰ ਨਵਾਬ ਨੇ ਆਪ ਗੱਲ ਕਹੀ ਹੈ ਵੀ ਭਾਈ ਤਾਰੂ ਸਿੰਘ ਜੀ ਤੁਹਾਡੇ ਵਿੱਚ ਅਤੇ ਗੁਰੂ ਵਿੱਚ ਅਤੇ ਗੁਰੂ ਕੇ ਖਾਲਸੇ ਵਿੱਚ ਭੇਜਦੀ ਨਹੀਂ ਹੈ ਕੋਈ।
ਨਵਾਬ ਖਾਲਸੇ ਪ੍ਰਣ ਸੱਚਾ ਆਇਆ,
ਨਵਾਬ ਖਾਲਸੇ ਨੂੰ ਇਹ ਪ੍ਰਣ ਖਾਲਸੇ ਦਾ, ਜਿਹੜਾ ਖਾਲਸੇ ਦੇ ਕੀਤੇ ਹੋਏ ਦਾਅਵੇ ਵੀ ਗੁਰੂ ਦੇ ਸਿੱਖ ਮਹਾਨ ਹੈ, ਉਹਨੂੰ ਸੱਚਮੁੱਚ ਦੇ ਦਿਲ ਵਿੱਚ ਭਰੋਸਾ ਆ ਗਿਆ ਵੀ ਵਾਕਿਆ ਹੀ ਇਹ ਬਚਨਾਂ ਦੇ ਪੂਰੇ ਹਨ, ਜੋ ਕਰ ਦਿੰਦੇ ਉਹ ਕਰਕੇ ਹੀ ਛੱਡਦੇ ਹਨ। ਤਾਂ ਹੀ ਤੇ ਉਹਨੇ ਮੈਨੂੰ ਆਪ ਜੀ ਦੇ ਪਾਸ ਭੇਜਿਆ ਹੈ ਹੱਥ ਪੱਲਾ ਜੋੜ ਕੇ। ਉਸਨੇ ਖਾਲਸੇ ਵਿੱਚ ਸਾਰੀਆਂ ਸਿਫਤਾਂ ਜਾਣੀਆਂ, ਫੀਕਾਂ ਜਾਣੀਆਂ, ਕਲਾ ਜਿਹੜੀਆਂ ਸ਼ਕਤੀਆਂ ਜਾਣੀਆਂ ਹਨ। ਉਹਨੇ ਜਾਣ ਲਿਆ ਵੀ ਖਾਲਸੇ ਦੇ ਮੁੱਖ ਵਿੱਚ ਅੰਮ੍ਰਿਤ ਝੜਦਾ ਹੈ, ਬਾਣੀ ਬੜੀ ਉਹਨਾਂ ਦੀ ਮਹਾਨ ਹੈ।
ਕਹੋ ਖਾਲਸੇ ਸਭ ਕਰ ਦੇਤ,
ਉਹ ਕਹਿੰਦਾ ਹੈ ਮੁੱਖੋਂ ਵੀ ਜਿਹੜਾ ਗੁਰੂ ਕਾ ਖਾਲਸਾ ਸੱਚਮੁੱਚ ਹੀ ਉਹ ਸਭ ਕੁਝ ਕਰ ਦਿੰਦਾ ਹੈ। ਇੰਜ ਵੀ ਕਹਿੰਦਾ ਵੀ ਖਾਲਸਾ ਜੋ ਕਹਿ ਦੇਵੇ ਉਹ ਹੋ ਹੀ ਜਾਣਾ ਹੈ ਪੂਰਾ।
ਗੁਰੂ ਖਾਲਸੇ ਮੈਂ ਭਿੰਨ ਨਾ ਭੇਤ,
ਗੁਰੂ ਵਿੱਚ ਤੇ ਖਾਲਸੇ ਵਿੱਚ ਕੋਈ ਵਖਰੇਵਾਂ ਨਹੀਂ ਹੈ, ਭੇਦ ਨਹੀਂ ਹੈ, ਫਰਕ ਨਹੀਂ ਹੈ। ਗੁਰੂ ਕੇ ਸਿੱਖ ਗੁਰੂ ਇੱਕ ਰੂਪ ਹੈ, ਪਰ ਖਾਲਸਾ ਉਹ ਕਮਾਈ ਵਾਲਾ ਹੋਵੇ ਭਾਈ।
ਗੁਰੂ ਖਾਲਸੋ ਖਾਲਸੋ ਗੁਰੂ,
ਗੁਰੂ ਹੈ ਖਾਲਸਾ, ਖਾਲਸਾ ਹੈ ਗੁਰੂ। ਗੁਰੂ ਵਿੱਚ ਹਰ ਹਰ ਜਨ ਦੀ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਹੇ। ਜਲ ਦੇ ਵਿੱਚੋਂ ਹੀ ਤਰੰਗਾਂ ਨਿਕਲਦੀਆਂ, ਉਹ ਛੱਲਾਂ ਜੀਆਂ ਉਹਦੇ ਵਿੱਚ ਸਮਾ ਜਾਂਦੀਆਂ। ਗੁਰੂ ਜੀ ਵਿੱਚੋਂ ਹੀ ਇਹ ਖਾਲਸਾ ਪੈਦਾ ਹੋਇਆ ਹੈ, ਸਤਿਗੁਰੂ ਜੀ ਵਿੱਚ ਸਮਾ ਜਾਂਦਾ ਹੈ, ਭੇਦ ਨਹੀਂ ਹੈ, ਫਰਕ ਨਹੀਂ ਹੈ।
ਕਹਿ ਗਏ ਗੁਰੂ ਭਇਓ ਜਗ ਤੁਰੂ,
ਇਹ ਤੇ ਗੁਰੂ ਜੀ ਉਸ ਵਕਤ ਦੇ ਬਚਨ ਕਹਿ ਕੇ ਗਏ ਸੀ ਜਿਸ ਵਕਤ ਸੱਚੇ ਪਾਤਸ਼ਾਹ ਜੀ ਸੱਚਖੰਡ ਸਾਹਿਬ ਪਿਆਨਾ ਕੀਤਾ ਸੀ, ਸ੍ਰੀ ਹਜ਼ੂਰ ਸਾਹਿਬ ਜੋਤੀ ਜੋ ਸਮਾਏ ਸੀ 1708 ਵਿੱਚ। ਉਦੋਂ ਹੀ ਗੁਰੂ ਜੀ ਨੇ ਪਹਿਲਾਂ ਵੀ ਬਚਨ ਕਹੇ, ਸ੍ਰੀ ਸਰਬਲੋਕ ਗ੍ਰੰਥ ਵਿੱਚ ਬਾਣੀ ਆਉਂਦੀ ਹੈ, ਖਾਲਸਾ ਮੇਰੋ ਰੂਪ ਹੈ, ਖਾਲਸੇ ਮੈਂ ਹੈ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਇਸ ਤਰ੍ਹਾਂ ਗੁਰੂ ਜੀ ਨੇ ਉਹ ਸ਼ਬਦ ਪੂਰੇ ਜੀ ਵਡਿਆਈ ਕੀਤੀ ਹੈ, ਖਾਲਸੇ ਨੂੰ ਬੜੀ ਮਹਾਨਤਾ ਦਿੱਤੀ ਹੈ। ਸਾਧ ਸੰਗਤ ਜੀ, ਸਤਿਗੁਰੂ ਵੀ ਪੂਰਾ ਕਿਹਾ ਹੈ, ਪਰ ਖਾਲਸਾ ਇਹ ਨਾ ਹੋਵੇ, ਢੋਂਗ ਵਾਲਾ ਖਾਲਸਾ ਨਾ ਹੋਵੇ, ਇਕੱਲਾ ਹੀ ਬਾਣਾ ਹੋਵੇ ਅਤੇ ਬਾਣੀ ਹੋਵੇ ਨਾ, ਉਹ ਵੀ ਖਾਲਸਾ ਨਹੀਂ ਹੈ। ਗੁਰੂ ਜੀ ਕਹਿੰਦੇ ਵਚਨ ਕਰਦੇ ਹੈ, ਆਤਮ ਰਸ ਜੇ ਜਾਣ ਨਹੀਂ ਸੋ ਹੈ ਖਾਲਸ ਦੇਵ। ਜਿਨ੍ਹਾਂ ਨੇ ਆਤਮ ਰਸ ਨੂੰ ਜਾਣਿਆ ਹੈ ਨਾ, ਬਾਹਰਲੇ ਰਸ ਛੱਡ ਦਿੱਤੇ ਹੈ, ਖਾਣ ਪੀਣ ਦੇ ਅਵਿਕਾਰ ਭੋਗਣ ਦੇ ਕੰਦ ਮੰਦ ਸਭ ਛੱਡ ਦਿੱਤੇ ਹੈ, ਆਤਮ ਰਸ ਜੇ ਜਾਣ ਨਹੀਂ, ਜਿਨ੍ਹਾਂ ਨੇ ਗੁਰੂ ਕੇ ਸਿੱਖਾਂ ਨੇ ਆਤਮ ਰਸ ਆਪਣੇ ਆਪੇ ਗਿਆਨ ਨੂੰ ਬ੍ਰਹਮ ਗਿਆਨ ਦੇ ਰਸ ਨੂੰ ਲਿਆ ਹੈ, ਸੋ ਹੈ ਖਾਲਸ ਦੇਵ। ਉਹ ਖਾਲਸਾ ਹੈ, ਉਹ ਦੇਵ ਪਰਮੇਸ਼ਰ ਦਾ ਸਰੂਪ। ਐਸੇ ਖਾਲਸੇ ਵਿੱਚ ਗੁਰੂ ਜੀ ਕਹਿੰਦੇ ਆ, ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਜਕ ਨਾਹੀਂ ਭੇਵ। ਪ੍ਰਭੂ ਮਾਲਕ ਵਿੱਚ, ਸਾਡੇ ਵਿੱਚ, ਉਹ ਗੁਰੂ ਕੇ ਸਿੱਖਾਂ ਵਿੱਚ, ਰੰਚਕ ਕਹੀਏ ਥੋੜ੍ਹਾ ਮਾਤਰ ਵੀ ਭੇਦ ਨਹੀਂ, ਇੱਕ ਮੇਕੀ ਹਾਂ। ਇਸ ਕਰਕੇ ਉਹ ਖਾਲਸਾ ਨਾ ਹੋਵੇ ਕਿ ਆਪਣੇ ਆਪ ਨੂੰ ਮੰਦ ਕਰਮ ਕਰੀ ਜਾਣ ਸਾਡੇ ਵਰਗੇ, ਅਤੇ ਕਹੀ ਜਾਣ ਜੀ ਮੈਂ ਤੇ ਜੀ ਨਿਹੰਗ ਹੁੰਦਾ ਹਾਂ ਜੀ, ਮੈਂ ਤੇ ਜੀ ਬਾਬਾ ਜੀ, ਉਹਨਾਂ ਦੀ ਗੱਲ ਨਹੀਂ ਇੱਥੇ। ਇੱਥੇ ਤਾਂ ਆਤਮ ਗਿਆਨੀਆਂ ਦੀ ਗੱਲ ਹੈ, ਉਹ ਗੁਰੂ ਕਾ ਖਾਲਸਾ ਜਿਹੜੇ ਗੁਰੂ ਦੇ ਬਚਨਾਂ ਦੇ ਪੂਰੇ ਹੈ। ਕਿਤੇ ਉਹ ਮੜੀ ਮਸਾਣਾ ਦੇ ਕਿਤੇ ਨਹੀਂ ਜਾਂਦੇ ਉਹ, ਨਾ ਹੀ ਉਹ ਸਾਧ ਸੰਗਤ ਜੀ ਪੰਜ ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿਰਾ ਸਾਹਿਬ, ਸੌਣ ਵੇਲੇ ਰਹਿਰਾ, ਕੀਰਤਨ ਸੋਹਿਲਾ ਸਾਹਿਬ, ਹੋਰ ਬੇਅੰਤ ਬਾਣੀ ਜਿਹੜੇ ਪੜ੍ਹਦੇ ਹੀ ਰਹਿੰਦੇ ਆ, ਸੇਵਾ ਗੁਰੂ ਦੀ ਕਰਦੇ ਆ, ਅਸੂਲਾਂ ਦੇ ਪੂਰੇ ਹੈ, ਕਾਮੀ ਕ੍ਰੋਧੀ ਲੋਭੀ ਮੋਹੀ ਹੰਕਾਰੀ ਨਹੀਂ ਹੈ, ਉਹੋ ਜਿਹੇ ਜਨ ਜਿਹੜੇ ਕੋਈ ਵਿਰਲੇ ਹੀ ਹੈ, ਉਹ ਗੁਰੂ ਕਾ ਖਾਲਸਾ ਹੈ। ਜਿਹਦੇ ਸਾਧ ਸੰਗਤ ਜੀ ਭੇਖ ਨਾਲ ਗੁਰੂ ਨੂੰ ਨਹੀਂ ਪਾਈਦਾ ਹੈ, ਭੇਖੀ ਪ੍ਰਭੂ ਨਾਲ ਲੱਭੇ ਵਿਣ ਸੱਚੀ ਸਿੱਖਾਂ, ਬਾਹਰ ਭੇਖ ਨਾ ਪਾਈਐ ਪ੍ਰਭ ਅੰਤਰ ਜਾਮੀ, ਉਹ ਮਾਲਕ ਅੰਤਰ ਜਾਮੀ, ਬਾਹਰ ਦੇ ਭੇਖ ਨਾਲ ਨਹੀਂ ਪਾਇਆ ਜਾਂਦਾ ਹੈ। ਕਿਉਂਕਿ ਕਈਆਂ ਦਾ ਸੁਭਾਅ ਹੁੰਦਾ ਉਹ ਮਨਮਰਜ਼ੀਆਂ ਜੀ ਕਰੀ ਜਾਂਦੇ ਆ, ਅਤੇ ਕਈ ਜਾਣ ਕੇ ਜੀ ਅਸੀਂ ਖਾਲਸਾ ਹੁੰਦੇ ਹਾਂ, ਉਹ ਨਹੀਂ ਖਾਲਸਾ ਸਾਧ ਸੰਗਤ ਜੀ। ਖਾਲਸਾ ਉਹ ਜਿਹੜਾ ਗੁਰੂ ਦੇ ਅਸੂਲਾਂ ਦੇ ਪੂਰਾ ਹੈ, ਐਸੇ ਖਾਲਸੇ ਨੂੰ ਜਿਹੜੇ ਉਹ ਚਰਨਾਂ ਦੇ ਨਮਸਕਾਰ ਹੈ।
ਸੰਤ ਸਿੱਖਣ ਮੈਂ ਭੇਦ ਕਛ ਨਾਹੀਂ,
ਗੁਰੂ ਕੇ ਸਿੱਖਾਂ ਵਿੱਚ ਅਤੇ ਗੁਰੂ ਵਿੱਚ ਭੇਦ ਨਹੀਂ ਹੈ, ਸੰਤਾਂ ਵਿੱਚ ਗੁਰੂ ਵਿੱਚ ਭੇਦ ਨਹੀਂ ਹੈ। ਸੰਤ ਕੌਣ ਹੈ? ਗੁਰੂ ਕਾ ਖਾਲਸਾ ਹੈ। ਐਸੇ ਸੰਤ ਸਿੱਖ ਗੁਰੂ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ, ਇੱਕ ਰੂਪ ਹਨ ਭਾਈ।
ਹੈ ਸਭ ਸਿੱਖਨ ਮਾਹੇ ਸੰਤਾ ਹੀ,
ਗੁਰੂ ਕੇ ਸਿੱਖ ਹਰ ਸਿੱਖ ਵਿੱਚ ਸੰਤ ਗੁਣਾ ਹੈ। ਕਿਵੇਂ? ਜਿਹੜਾ ਅੰਮ੍ਰਿਤ ਵੇਲੇ ਜੁੜਦਾ ਹੈ ਨਾਮ ਵਿੱਚ, ਸਾਰਾ ਦਿਨ ਵੀ ਬਾਣੀ ਪੜ੍ਹਦਾ ਹੈ, ਕਿਸੇ ਦਾ ਬੁਰਾ ਨਹੀਂ ਸੋਚਦਾ, ਮੰਦ ਕਰਮ ਨਹੀਂ ਕਰਦਾ, ਅਤੇ ਨਿਯਮਾਂ ਵਿੱਚ ਅਸੂਲਾਂ ਦੇ ਸਾਧ ਸੰਗਤ ਜੀ ਜੇ ਪੂਰਾ ਰਹੇ ਬੰਦਾ ਤਾਂ ਹਰ ਸੰਤੀ ਹੈ। ਕਿਉਂਕਿ ਜਨਮ ਲੈਂਦਾ ਹੈ ਹਰ ਕੋਈ ਪੁਰਸ਼, ਤੋ ਜਨਮ ਲੈ ਕੇ ਕਈ ਕੰਮਾਂ ਧੰਦਿਆਂ 'ਚ ਲੱਗ ਜਾਂਦੇ ਹੈ, ਉਹ ਦੁਨਿਆਵੀ ਕੰਮ ਹੀ ਹੁਣ ਸਾਰੀ ਉਮਰ ਕਰਦੇ ਰਹਿੰਦੇ ਹੈ, ਕਈ ਗੁਰੂ ਦੀ ਸੇਵਾ ਵਿੱਚ ਲੱਗ ਜਾਂਦੇ ਹੈ। ਐਸੇ ਦੇ ਕਿੰਨੇ ਆਪਣੇ ਅੱਖਾਂ ਦੇ ਸਾਹਮਣੇ ਆਮ ਹੀ ਇਹ ਗੱਲਾਂ ਹੈ ਵੀ ਜਿਨ੍ਹਾਂ ਸਿੱਖਾਂ ਗੁਰੂਆਂ ਨੇ ਬਚਪਨ ਤੋਂ ਹੀ ਉਹ ਸੇਵਾ ਦਾ ਨਿਯਮ ਅਪਣਾ ਲਿਆ ਹੈ ਸਿਮਰਨ ਦਾ, ਤੋ ਕੁਝ ਸਮੇਂ ਵਿੱਚ ਉਹ ਫਿਰ 20-25 ਸਾਲ 30 ਸਾਲ ਬਾਅਦ ਟੱਪਦੇ ਤੋ ਸੰਤ ਨਾਮ ਵੱਜਦਾ ਹੈ, ਉਹਨਾਂ ਦਾ ਸੰਤ ਉਹਨਾਂ ਨੂੰ ਕਿਹਾ ਜਾਂਦਾ ਹੈ। ਹਰ ਸਿੱਖ ਦੇ ਵਿੱਚ ਹੀ ਸੰਤ ਗੁਣਾ ਹੈ, ਅਸੂਲਾਂ ਦੇ ਨਿਯਮਾਂ ਦੇ ਗੁਰੂ ਦੇ ਬਚਨਾਂ ਦੇ ਜੇ ਪੂਰਾ ਰਹੇ ਤਾਂ
ਦੂਰਾ ਮਾਰੇ ਰੇਖ ਪਰਮੇਕ ਸੰਤ,
ਕਿਉਂਕਿ ਸੰਤਾਂ ਨੂੰ ਰੱਬ ਦੇ ਘਰ ਵੱਲੋਂ ਇਹ ਵਚਨ ਹੈ ਕਿ ਸੰਤ ਰੇਖਾ ਵਿੱਚ ਮੇਖ ਮਾਰ ਦਿੰਦੇ, ਪੁੱਠਾ ਲੇਖ ਹੋਵੇ ਉਹਨੂੰ ਸਿੱਧਾ ਕਰ ਦਿੰਦੇ ਆ, ਜਿਵੇਂ ਭਾਈ ਸ਼ਾਹਬਾਜ਼ ਸਿੰਘ ਜੀ ਕਹਿ ਉਹ ਬਿਓਸ਼ੀ ਵਿੱਚ ਹੀ ਹਾਂ ਕਹਿ ਬੈਠੇ ਮੁਸਲਮਾਨ ਬਣ ਨੂੰ ਤਿਆਰ ਹਾਂ, ਪਿਤਾ ਸ਼ਬੇਕ ਸਿੰਘ ਜੀ ਨੇ ਉਹ ਚਰਨ ਦਾ ਅੰਗੂਠਾ ਹੀ ਲਾ ਕੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸਚ ਗਾਦ ਸਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਮੂਲ ਮੰਤਰ ਦੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਅਤੇ ਉਹ ਲੇਖ ਜਿਹੜਾ ਮਿਟਾ ਦਿੱਤਾ। ਇਹ ਸੰਤਾਂ ਦਾ ਗੁਰੂ ਕੇ ਸਿੱਖ ਪੂਰਨਾਂ ਦਾ ਇਹ ਕੰਮ ਹੈ ਵੀ ਉਹ ਰੇਖ ਵਿੱਚ ਮੇਖ ਮਾਰ ਦਿੰਦੇ ਆ, ਪੁੱਠੇ ਲੇਖ ਨੂੰ ਸਿੱਧਾ ਕਰ ਦਿੰਦੇ ਹਨ, ਉਹ ਯੁੱਗ ਪਲਟਾ ਦਿੰਦੇ ਆ। ਜਿਵੇਂ ਸਤਯੁੱਗ ਦੇ ਵਿੱਚ ਗੌਤਮ ਰਿਸ਼ੀ ਨੇ ਯੁੱਗ ਹੀ ਪਲਟ ਦਿੱਤਾ ਸੀ, ਆਉਣਾ ਸੀ ਦੁਆਬਰ, ਪਹਿਲਾਂ ਤ੍ਰੇਤਾ ਪਹਿਲਾਂ ਆਇਆ ਬਚਨ ਕਰਕੇ। ਉਹੀ ਸੰਤ ਹੈ ਖਾਲਸਾ, ਜਿਵੇਂ ਗੌਤਮ ਰਿਸ਼ੀ ਦੇ ਬਚਨਾਂ 'ਚ ਬੜਾ ਬਲ ਸੀ ਉਸੇ ਤਰ੍ਹਾਂ ਦਾ ਹੁਣ ਮਹਾਨ ਹੀ ਸੰਤ ਹੈ ਗੁਰੂ ਕੇ ਖਾਲਸੇ।
ਦੇਖਿਓ ਹਨ ਪਰਤਾਈ,
ਇਹ ਕਹਿੰਦਾ ਵੀ ਜ਼ਕਰੀਆ ਖਾਨ ਮੈਂ ਹੁਣ ਉਹ ਪਰਤਾਉਣਾ ਚਾਹੁੰਦਾ ਵੀ ਕੀ ਸੰਤ ਗੁਰੂ ਦਾ ਖਾਲਸਾ ਉਸੇ ਤਰ੍ਹਾਂ ਮੈਨੂੰ ਦਿਖਾਓ। ਇਸੇ ਤਰ੍ਹਾਂ ਭਾਈ ਸ਼ਬੇਕ ਸਿੰਘ ਕਹਿ ਰਿਹਾ ਵੀ ਖਾਲਸਾ ਜੀ, ਤੁਸੀਂ ਜੇ ਸੰਤ ਹੋ ਗੁਰੂ ਕੇ ਸਿੱਖ ਪਿਆਰੇ ਹੋ ਅਤੇ ਮੈਂ ਵੀ ਹੁਣ ਚਾਹੁੰਦਾ ਵੀ ਤੁਸੀਂ ਉਹਤੇ ਮਿਹਰ ਕਰੋ ਜਿਵੇਂ ਉਹ ਕਹਿ ਰਿਹਾ, ਕਿਉਂਕਿ ਓਟ ਤੱਕੀ ਹੈ ਸ਼ਰਨ ਆਏ ਜਿਹੜਾ ਹੈ ਲਾਜ ਰੱਖਣੀ ਚਾਹੀਦੀ ਹੈ। ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਬਰੇ ਕੀ ਰਾਖੋ ਸਰਮਾ, ਸ਼ਰਨ ਤੁਹਾਡੀ ਆਇਆ ਹੈ ਜ਼ਕਰੀਆ ਖਾਨ। ਉਹ ਖਾਲਸੇ ਨੇ ਫਿਰ ਉਹ ਬਚਨ ਜਿਵੇਂ ਕਰਨਾ ਹੈ ਉਹ ਆਪ ਜੀ ਆਉਣ ਵਾਲੇ ਪ੍ਰਸੰਗਾਂ 'ਚ ਸਰਵਣ ਕਰਨਾ, ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਫੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ।
ਦੂਹਰਾ ਮਾਰੇ ਰੇਖ ਪਰਮੇਖ ਸੰਤ, ਦੇਵੈ ਜੁਗ ਪਟਾਏ ਸੂ ਸੰਤ ਅਬ ਖਾਲਸੋ, ਦੇਖਿਓ ਹਮ ਪਰਤਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਹੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋਈਐ ਪਰ ਹੋਏ, ਆਏ ਪ੍ਰਭ ਸਰਨਾਗ ਜੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸਿੰਘ ਜੇ ਗੁਰ ਪਾਰ ਉਤਾਰਨ ਹਾਰ, ਪ੍ਰਤਾਪਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ।